ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਣ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਪਾਰ ਜਾਬ ਲੋਕ ਕੈ ਸਾ ਸ਼ੋਕ ਬੀਚ ਓਕ ਕੈ ਸੋ ਕਰਨ ਪ੍ਰਸੰਨ ਤਿਸ ਬਾਕ ਕੁਬ ਖੰਨਿਓ ਪਾਰ ਜਾਬ ਲੋਕ ਕੈ ਸਾ ਸ਼ੋਕ ਬੀਚ ਓਕ ਕੈ ਸੋ ਕਰਨ ਪ੍ਰਸੰਨ ਤਿਸ ਬਾਕ ਕੁਬ ਖੰਨਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਸਰਵਰੇ ਕਾਇਨਾਤ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ, ਰਹਿਰਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ, ਉਪਰੰਤ ਗੁਰੂ ਸਵਾਰੇ ਕੀਰਤਨੀ ਜਥੇ ਪਾਸੋਂ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਵਾਹਿਗੁਰੂ ਮੰਤਰ ਦੇ ਜਾਪ ਆਪਣੇ ਕੰਨਾਂ ਦੇ ਨਾਲ ਸਰਵਣ ਕੀਤੇ ਔਰ ਰਸਨਾ ਦੇ ਨਾਲ ਆਪ ਜੀ ਨੇ ਜਾਪ ਕੀਤੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੀਸਰੇ ਜਾਮੇ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸਾਰੇ ਵਿਸ਼ਵ ਭਰ ਵਿੱਚ ਸਿੱਖ ਸੰਗਤਾਂ ਨੇ ਅੱਜ ਮਹਾਨ ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਔਰ ਮਨਾ ਰਹੀਆਂ ਹਨ। ਇੱਥੋਂ ਦੀਆਂ ਸਰਬੱਤ ਸੰਗਤਾਂ ਨੂੰ ਔਰ TV ਰਾਹੀਂ ਗੁਰੂ ਕੀ ਬਾਣੀ, ਗੁਰੂ ਕੀ ਕਥਾ ਵਿਚਾਰ ਸੁਣ ਰਹੀਆਂ ਸਰਬੱਤ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਸੋ ਆਪ ਜੀ ਰੋਜ਼ਾਨਾ ਦੇ ਨੇਮ ਅਨੁਸਾਰ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਰਵਣ ਕਰਦੇ ਹੋ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਇਹ ਸਰਵਣ ਕੀਤਾ, ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਗੁਰੂ ਕੀਆਂ ਸੰਗਤਾਂ ਨੂੰ, ਸਿੱਖਾਂ ਸੇਵਕਾਂ ਨੂੰ ਕਥਾ ਵਿਚਾਰ ਸੁਣਾ ਰਹੇ ਨੇ। ਉਹ ਕਥਾ ਵਿਚਾਰ ਲਿਖੀ ਗਈ ਅਤੇ ਉਹ ਕਥਾ ਵਿਚਾਰ ਦੀਆਂ ਪੋਥੀਆਂ ਤੋਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਗੁਰ ਇਤਿਹਾਸ ਲਿਖਿਆ। ਸਿੱਖਾਂ ਨੇ ਬੇਨਤੀ ਕੀਤੀ, ਬਾਬਾ ਰਾਮ ਕੋਇਰ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਦੀ ਕਥਾ ਵਿਚਾਰ ਸਾਨੂੰ ਸੁਣਾਓ। ਉਹ ਕਥਾ ਵਿਚਾਰ ਸੁਣਾਉਂਦਿਆਂ ਸੁਣਾਉਂਦਿਆਂ ਇੱਥੋਂ ਤੱਕ ਆਪ ਜੀ ਨੇ ਕੱਲ੍ਹ ਸਰਵਣ ਕਰ ਲਿਆ ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗੁਰਸਿੱਖਾਂ ਸੇਵਕਾਂ ਨੇ ਬੜੀਆਂ ਵਡਮੁੱਲੀਆਂ ਭੇਟਾਵਾਂ ਚੜ੍ਹਾਈਆਂ, ਸੋਹਣੇ ਦਿਸ਼ਾਲੇ ਕੀਮਤੀ ਬਸਤਰ ਗਹਿਣੇ ਜੇਵਰਾਤ ਚੜ੍ਹਾਏ ਅਤੇ ਜਿਸ ਵੇਲੇ ਬਰਸਾਤਾਂ ਦੀ ਰੁੱਤ ਲੰਘੀ ਅਤੇ ਗੁਰੂ ਕੇ ਮਹਿਲਾਂ ਦੇ ਉੱਪਰ ਸੁੱਕਣੇ ਪਾਏ ਹੋਏ ਉਹਨਾਂ ਦਿਸ਼ਾਲਿਆਂ ਨੂੰ ਵੇਖ ਕਰਕੇ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋਂ ਦੇ ਮਨ ਵਿੱਚ ਬਹੁਤ ਜ਼ਿਆਦਾ ਚਿੰਤਾ ਅਤੇ ਸ਼ੋਕ ਵਧਿਆ ਅਤੇ ਜਿਸ ਵੇਲੇ ਬਾਬਾ ਪ੍ਰਿਥੀ ਚੰਦ ਜੀ ਘਰ ਦੇ ਵਿੱਚ ਆਏ ਉਹਨਾਂ ਨੂੰ ਅਲਾਮਿਆਂ ਦੇ ਨਾਲ ਬਚਨ ਕੀਤੇ ਕਿ ਜੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਸਤਿਗੁਰਾਂ ਦੀ ਤੁਸੀਂ ਸੇਵਾ ਕੀਤੀ ਹੁੰਦੀ, ਉਹਨਾਂ ਦੇ ਹੁਕਮ ਦੇ ਵਿੱਚ ਰਹੇ ਹੁੰਦੇ ਅਤੇ ਅੱਜ ਗੁਰਤਾ ਗੱਦੀ ਤੁਹਾਨੂੰ ਪ੍ਰਾਪਤ ਹੁੰਦੀ, ਪਰ ਤੁਸੀਂ ਮਨ ਦੇ ਵਿੱਚ ਖੋਟਤਾਈ ਕਰਕੇ, ਮਨ ਦੀਆਂ ਚਤਰਾਈਆਂ ਕਰਕੇ ਗੁਰੂ ਤੋਂ ਬੇਮੁਖ ਹੋਏ ਰਹੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਰਮਾਤਮਾ ਦਾ ਰੂਪ ਨਾ ਜਾਣਿਆ ਸਗੋਂ ਆਪਣੇ ਪਿਤਾ ਹੀ ਸਮਝ ਛੱਡਿਆ, ਤਾਂ ਕਰਕੇ ਅਸਲੀ ਵਸਤੂ ਤੁਹਾਨੂੰ ਪ੍ਰਾਪਤ ਨਹੀਂ ਹੋ ਸਕੀ ਅਤੇ ਅੱਜ ਸਾਰਾ ਕੁਛ ਧਨ ਪਦਾਰਥ ਗੁਰਤਾ ਗੱਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੈ। ਮੈਂ ਉਹਨਾਂ ਦੀਆਂ ਵਸਤੂਆਂ ਵੱਲ ਵੇਖ ਵੇਖ ਕਰਕੇ ਰਾਤ ਦਿਨੇ ਸੜਦੀ ਬਲਦੀ ਰਹਿੰਦੀ ਹੈ ਅਤੇ ਜਿਹੋ ਜਿਹਾ ਸੁਭਾਅ ਬਾਬੇ ਪ੍ਰਿਥੀ ਚੰਦ ਸਾਹਿਬ ਦੀ ਈਰਖਾ ਵਾਲਾ ਉਸੇ ਤਰ੍ਹਾਂ ਦਾ ਸੁਭਾਅ ਬੀਬੀ ਕਰਮੋਂ ਦਾ ਹੈ। ਬਿਲਕੁਲ ਪਰਮਾਤਮਾ ਨੇ ਉਹਨਾਂ ਦਾ ਮੇਲ ਜੋੜ ਇਹੋ ਜਿਹਾ ਜੋੜਿਆ ਹੋਇਆ ਵੀ ਰਾਤ ਦਿਨੇ ਈਰਖਾ ਦੀ ਅੱਗ ਦੇ ਵਿੱਚ ਸੜਦੇ ਬਲਦੇ ਰਹਿੰਦੇ ਨੇ। ਕੁਛ ਵਿਚਾਰ ਇਹਨਾਂ ਦੋਵਾਂ ਦੀ ਵਾਰਤਾਲਾਪ ਕੱਲ੍ਹ ਆਪਾਂ ਸਰਵਣ ਕੀਤੀ ਸੀ। ਅੱਗੇ ਜਿਵੇਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆ ਰਿਹਾ ਹੈ, ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ, ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਚਿੰਤਾ ਚਿੱਤ ਚੂਰ ਕਰ ਦੁੱਖ ਕੋ ਵਧਾਰ ਦੂਰ, ਜਾਨੀਏ ਨਾ ਕੂਰ ਲਿਹੋ ਸੱਚ ਮਨ ਮਾਨਿਓ।
ਉਸ ਵੇਲੇ ਬੀਬੀ ਕਰਮੋਂ ਨੇ ਜਿਸ ਵੇਲੇ ਬਾਬੇ ਪ੍ਰਿਥੀ ਚੰਦ ਨੂੰ ਕਈ ਤਰ੍ਹਾਂ ਦੇ ਅਲਾਮੇ ਦਿੱਤੇ ਅਤੇ ਉਸ ਵੇਲੇ ਬਾਬਾ ਪ੍ਰਿਥੀ ਚੰਦ ਜੀ ਅੱਗੋਂ ਉਹਨੂੰ ਸਮਝਾਉਣ ਵਾਸਤੇ ਕਹਿਣ ਲੱਗੇ, ਇਹ ਬੀਬੀ ਕਰਮੋਂ ਮੈਂ ਤੈਨੂੰ ਇਹ ਗੱਲ ਦੱਸਦਾ ਹੈ ਵੀ ਚਿੰਤਾ ਨੂੰ ਤੂੰ ਚੂਰ ਕਰ ਦੇ, ਚਿੰਤਾ ਨੂੰ ਦੂਰ ਕਰ ਦੇ ਅਤੇ ਸਾਰੇ ਤੇਰੇ ਦੁੱਖ ਦੂਰ ਹੋ ਜਾਣਗੇ ਅਤੇ ਜਿਹੜੀ ਗੱਲ ਮੈਂ ਤੈਨੂੰ ਦੱਸਣ ਲੱਗਾ ਹੈ ਇਸ ਗੱਲ ਨੂੰ ਆਪਣੇ ਪੱਲੇ ਦੇ ਵਿੱਚ ਸੱਚ ਕਰਕੇ ਬੰਨ ਲੈਣਾ ਕਰ।
ਜੀਵਤ ਹੈ ਜਾਵਤ ਸੋ ਪਾਵਤ ਪਨ ਕੋ ਸੰਮਤ ਕਿਤਕ ਹੋਏ ਅਰਜਨ ਹਨਿਓ।
ਕਹਿ ਲੱਗਾ ਇਹ ਗੱਲ ਮੈਂ ਤੈਨੂੰ ਦੱਸਣ ਲੱਗਾ ਹੈ ਵੀ ਜੇ ਅੱਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਦੁਸ਼ਾਲੇ ਨੇ, ਕੀਮਤੀ ਵਸਤਰ ਨੇ, ਗੁਰੂ ਕੀਆਂ ਸੰਗਤਾਂ ਉਹਨਾਂ ਦੇ ਚਰਨਾਂ 'ਤੇ ਭੇਟਾਵਾਂ ਅਰਪਣ ਕਰਦੀਆਂ ਨੇ, ਅਤੇ ਮੈਂ ਤੈਨੂੰ ਇਹ ਗੱਲ ਕਹਿਣ ਲੱਗਿਆ ਹੈ ਵੀ ਜਿੰਨਾ ਚਿਰ ਤੱਕ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਰੀਰ ਕਰਕੇ ਜਿਉਂਦੇ ਨੇ ਤਦੋਂ ਤੱਕ ਉਹਨਾਂ ਦੇ ਕੋਲ ਭੇਟਾਵਾਂ ਆਉਣਗੀਆਂ, ਅਤੇ ਕੋਈ ਸਮੇਂ ਬਾਅਦ ਉਹਨਾਂ ਨੇ ਸੱਚਖੰਡ ਨੂੰ ਚਲੇ ਜਾਣਾ ਹੈ, ਸਰੀਰ ਉਹਨਾਂ ਦਾ ਖਤਮ ਹੋ ਜਾਣਾ ਹੈ ਅਤੇ ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਹੀ ਆ ਜਾਣੀਆਂ ਹਨ।
ਜਨਮੇ ਨਾ ਸੁੱਤ ਮ੍ਰਿਤ ਪਾਛੇ ਹਮੇ ਹੋਏ ਹਿਤੋ।
ਅਤੇ ਕਹਿਣ ਲੱਗਾ ਇੱਕ ਗੱਲ ਮੇਰੀ ਹੋਰ ਸੁਣ ਲੈਣਾ ਕਰ ਵੀ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪ੍ਰਾਪਤ ਨਹੀਂ ਹੋਣਾ, ਉਹਨਾਂ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਨਹੀਂ ਲੈਣਾ। ਅਤੇ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਰੀਰ ਕਰਕੇ ਸੰਸਾਰ ਨੂੰ ਤਿਆਗ ਗਏ, ਉਸ ਵੇਲੇ ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਹੀ ਆ ਜਾਣੀਆਂ ਹਨ।
ਭਾਵੇਂ ਗੁਰ ਆਈ ਕੋ ਜੋ ਪਦ ਹੈ ਮਹਾਨਿਓ।
ਕਹਿਣ ਲੱਗਾ ਫਿਰ ਗੁਰਤਾ ਗੱਦੀ ਵੀ ਮੈਂ ਪ੍ਰਾਪਤ ਕਰ ਲੈਣੀ ਹੈ ਅਤੇ ਸਾਰਾ ਧਨ ਪਦਾਰਥ ਵੀ ਆਪਣੇ ਘਰ ਦੇ ਵਿੱਚ ਹੀ ਆ ਜਾਣਾ ਹੈ।
ਨੰਦ ਕੇ ਆਨੰਦ ਬਿਨ ਵਸਤੂ ਬੁਲੰਦ ਗਨ।
ਕਹਿ ਲੱਗੇ ਇਸ ਤਰੀਕੇ ਨਾਲ ਬਿਨਾਂ ਪੁੱਤਰ ਦੇ ਆਨੰਦ ਤੋਂ ਅਤੇ ਸੰਸਾਰ ਦੇ ਵਿੱਚ ਜਿੰਨੀਆਂ ਮਰਜ਼ੀ ਵਸਤੂਆਂ ਹੋਣ, ਘਰ ਭਾਵੇਂ ਵਸਤੂਆਂ ਦੇ ਨਾਲ ਭਰਿਆ ਹੋਵੇ, ਭੰਡਾਰੇ ਭਾਵੇਂ ਭਰੇ ਹੋਣ, ਜਿੰਨਾ ਚਿਰ ਘਰ ਦੇ ਵਿੱਚ ਪੁੱਤਰ ਨਾ ਹੋਵੇ ਉਹਨਾਂ ਚਿਰ ਤੱਕ ਉਹ ਵਸਤੂਆਂ ਕਿਸੇ ਕੰਮ ਦੀਆਂ ਨਹੀਂ ਹਨ।
ਭਰੇ ਉਹ ਜੋ ਸਦਨ ਸਭ ਆਪਣੋ ਹੀ ਜਾਣੀਆਂ।
ਅਤੇ ਕਹਿ ਲੈਣਾ ਕਰ ਪਏ ਜਿੰਨਾ ਘਰ ਭਰਿਆ ਹੋਇਆ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਉਹ ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਹੀ ਆ ਜਾਣੀਆਂ ਹਨ।
ਮਾਲਕ ਨਾ ਔਰ ਬੈਠ ਠੌਰ ਜੇ ਸੰਭਾਰੇ ਸੋ।
ਕਹਿਣ ਲੱਗਾ ਉਹਨਾਂ ਦੇ ਘਰ ਦੇ ਵਿੱਚ ਤਾਂ ਹੋਰ ਕੋਈ ਮਾਲਕ ਹੈ ਨਹੀਂ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਨਹੀਂ ਲੈਣਾ, ਉਹਨਾਂ ਦੇ ਘਰ ਦੇ ਵਿੱਚ ਅੱਗੇ ਸੰਤਾਨ ਪੈਦਾ ਨਹੀਂ ਹੋਣੀ ਅਤੇ ਨਾ ਉਹਨਾਂ ਦੇ ਕੋਈ ਵਸਤੂ ਨੂੰ ਸੰਭਾਲਣ ਵਾਲਾ ਹੋਣਾ ਹੈ।
ਕਹਿਣ
ਲੱਗਾ ਬੀਬੀ ਕਰਮੋ, ਮਨ ਦੇ ਵਿੱਚ ਕੋਈ ਤੂੰ ਚਿੰਤਾ ਨਾ ਕਰਨਾ ਕਰ, ਸ਼ੋਕ ਨਾ ਕਰਨਾ ਕਰ, ਉਹ ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਹੀ ਆ ਜਾਣੀਆਂ ਹਨ।
ਪਦਾਰਥ ਕਰਤ ਸਪੂਤ ਬਿਨ।
ਇਹ ਜਿੰਨੇ ਵੀ ਪਦਾਰਥ ਉਹਨਾਂ ਦੇ ਘਰ ਦੇ ਵਿੱਚ ਪਏ ਹੋਏ ਨੇ ਪੁੱਤਰ ਤੋਂ ਬਿਨਾਂ ਸਾਰੇ ਹੀ ਨਿਸਫਲ ਜਾਣਗੇ।
ਹਮ ਕੋ ਸਕਾਰਤ ਬਨੇ ਪਹਿਚਾਨੀ।
ਕਹਿ ਲੈਣਾ ਕਰ ਵੀ ਆਪਣੇ ਘਰ ਦੇ ਵਿੱਚ ਤਾਂ ਮਿਹਰਬਾਨ ਪੁੱਤਰ ਹੈਗਾ ਹੈ ਅਤੇ ਸਾਰੀਆਂ ਵਸਤੂਆਂ ਆਪਣੇ ਘਰ ਦੇ ਵਿੱਚ ਹੀ ਆਉਣੀਆਂ, ਇਹੋ ਹੀ ਸਫਲੀਆਂ ਹੋਣੀਆਂ ਹਨ।
ਉਹ ਦਿਨ ਵਡਾਈ ਜਰੋ ਹੇਰ ਕੇ ਨਜ਼ਰ ਹੁੰਦੇ।
ਕਹਿ ਲੱਗਾ ਕਰਮੋ ਤੂੰ ਥੋੜ੍ਹੇ ਕੁ ਦਿਨ ਵਡਾਈ ਜਰ ਲੈਣਾ ਕਰ, ਉਹਨਾਂ ਦੀ ਵਡਿਆਈ ਨੂੰ ਥੋੜ੍ਹੇ ਕੁ ਦਿਨ ਸਹਾਰ ਲੈਣਾ ਕਰ, ਇਵੇਂ ਆਪਣਾ ਮਨ ਤੜਪਾਣ, ਇਵੇਂ ਆਪਣੇ ਆਪ ਨੂੰ ਸਾੜਨਾ, ਥੋੜ੍ਹੇ ਕੁ ਦਿਨਾਂ ਦੀ ਇਹ ਖੇਡ ਹੈ ਤੇ ਥੋੜੇ ਕੁ ਦਿਨ ਤੋਂ ਉਹਨਾਂ ਦੀ ਵਡਿਆਈ ਨੂੰ ਜਰ ਲੈਣਾ ਕਰ।
ਕਿਸ ਕਾਜ ਕੀ ਵਿਗਿਆਨੀ।
ਕਹਿਣ ਲੱਗਾ ਮੇਰੀ ਗੱਲ ਸੁਣ, ਜਿੰਨਾ ਚਿਰ ਤੱਕ ਪੁੱਤਰ ਦੀ ਜੜ ਨਾ ਘਰ ਦੇ ਵਿੱਚ ਲੱਗੀ ਹੋਵੇ ਤੇ ਉਹਨਾਂ ਚਿਰ ਤੱਕ ਜਿਹੜਾ ਜਾ ਰਿਹਾ ਧਨ ਪਦਾਰਥ ਹੈ ਇਹ ਕਿਸ ਕੰਮ ਦਾ ਹੈ।
ਯੋਂ ਪਿਰਥੀਏ ਕਹਿ ਤੀਰਜ ਦੀਨ ਸੋ ਹੋ ਸਚੇਤ ਨਾ ਚਿੰਤ ਤਰੀਜਾ।
ਇਸ ਤਰੀਕੇ ਨਾਲ ਪਿਰਥੀ ਚੰਦ ਨੇ ਆਪਣੀ ਘਰ ਵਾਲੀ ਬੀਬੀ ਕਰਮਾ ਨੂੰ ਧੀਰਜ ਦਿੱਤੀ ਅਤੇ ਕਹਿਣ ਲੱਗਾ ਤੂੰ ਚਿੰਤਾ ਨੂੰ ਛੱਡ ਦੇਣਾ ਕਰ ਅਤੇ ਸੁਚੇਤ ਹੋ ਕਰਕੇ ਰਹਿਣਾ ਕਰ।
ਬੀਤ ਗਈ ਅਬ ਹੱਥ ਨਾ ਆਵਤ।
ਜਿਹੜੀ ਗੱਲ ਬਤੀਤ ਹੋ ਗਈ ਹੈ, ਜਿਹੜੀ ਗੱਲ ਹੱਥੋਂ ਨਿਕਲ ਗਈ ਹੈ, ਉਹ ਗੱਲ ਤਾਂ ਹੁਣ ਆਪਣੇ ਹੱਥ ਵਿੱਚ ਨਹੀਂ ਆ ਸਕਦੀ ਹੈ।
ਪਾਸ਼ਲ ਬਾਤ ਨਾ ਯਾਦ ਕਰੀਜਾ।
ਇਹ ਜਿਹੜੀ ਗੱਲ ਨਿਕਲ ਗਈ ਉਹਨਾਂ ਗੱਲਾਂ ਨੂੰ ਮੈਨੂੰ ਯਾਦ ਨਾ ਕਰਾ। ਜਦੋਂ ਤੂੰ ਮੈਨੂੰ ਯਾਦ ਕਰਾਉਣੀ ਹੈ ਨਾ ਗੁਰਤਾ ਗੱਦੀ ਦੀ ਵਡਿਆਈ, ਜਦੋਂ ਮੈਨੂੰ ਯਾਦ ਆਉਂਦੀਆਂ ਨੇ ਉਹ ਗੱਲਾਂ ਵੀ ਸ੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਲਾਹੌਰ ਤੋਂ ਚਿੱਠੀਆਂ ਲਿਖੀਆਂ, ਇਹ ਘਰੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਉਹ ਚਿੱਠੀਆਂ ਮੈਂ ਲਗਾ ਲਈਆਂ ਸੀ ਅਤੇ ਪਰ ਜਦੋਂ ਮੈਨੂੰ ਉਹ ਗੱਲ ਚੇਤੇ ਆਉਂਦੀ ਹੈ ਵੀ ਖੂਹ 'ਤੇ ਨਹਾਉਂਦਿਆਂ ਹੋਇਆਂ ਮੇਰੀ ਜੇਬ ਵਿੱਚੋਂ ਚਿੱਠੀਆਂ ਨਿਕਲ ਆਈਆਂ, ਜਦੋਂ ਮੇਰੀ ਭਰੀ ਸੰਗਤ ਵਿੱਚ ਬੇਇੱਜ਼ਤੀ ਹੋਈ ਅਤੇ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਮੀਣਾ ਕਹਿ ਕਰਕੇ ਫਟਕਾਰਿਆ, ਉਹ ਗੱਲਾਂ ਯਾਦ ਕਰ ਕਰਕੇ ਮੇਰਾ ਚਿੱਤ ਜਿਹੜਾ ਉਹ ਪਾੜਦਾ ਹੈ ਅਤੇ ਮੈਂ ਤੈਨੂੰ ਕਹਿੰਦਾ ਹੈ ਵੀ ਕੋਈ ਸਮੇਂ ਵਾਸਤੇ ਉਹਨਾਂ ਗੱਲਾਂ ਨੂੰ ਨਾ ਯਾਦ ਕਰਤੇ, ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸੀਆਂ ਉਹ ਹੋ ਜਾਣੀਆਂ ਹਨ।
ਆਪਣੀ ਸੰਗਤ ਬਿਤਿਆਵਤ
ਕਹਿਣ ਲੱਗਾ ਕੋਈ ਗੱਲ ਨਹੀਂ, ਤੂੰ ਉਹਨਾਂ ਦੇ ਦੁਸ਼ਾਲੇ ਵੇਖ ਕੇ, ਉਹਨਾਂ ਦਾ ਧਨ ਪਦਾਰਥ ਵੇਖ ਕੇ ਤੇਰੇ ਮਨ ਨੂੰ ਚਿੰਤਾ ਲੱਗੀ ਹੈ ਨਾ। ਆਪਣੇ ਕੋਲ ਵੀ ਬਥੇਰੀਆਂ ਸੰਗਤਾਂ ਆਉਂਦੀਆਂ ਨੇ, ਬਥੇਰਾ ਧਨ ਪਦਾਰਥ ਸੰਗਤਾਂ ਆਪਣੇ ਕੋਲ ਵੀ ਆ ਕੇ ਮੱਥਾ ਟੇਕਦੀਆਂ ਹਨ।
ਖਰਚੋ ਪਟ ਚਾਰ ਬਨੀਜੈ,
ਤੇ ਤੂੰ ਜਿੰਨਾ ਮਰਜ਼ੀ ਧਨ ਮੇਰੇ ਕੋਲੋਂ ਲੈ ਲੈ, ਉਸ ਧਨ ਦੇ ਜਿਹੋ ਜਿਹੇ ਮਰਜ਼ੀ ਕੱਪੜੇ ਬਣਾ ਲੈ, ਜਿਹੋ ਜਿਹੇ ਮਰਜ਼ੀ ਆਪਣੇ ਜਵਾਹਰਾਤ ਬਣਾ ਲੈਣਾ ਕਰ।
ਜੇ ਜਵਾਹਰ ਜੇਵਰ ਕੋ ਕਰ,
ਜਿਹੋ ਜਿਹੇ ਤੇਰਾ ਜੀ ਕਰਦਾ ਗਹਿਣੇ ਬਣਾ ਲੈਣਾ ਕਰ, ਜਿਹੋ ਜਿਹਾ ਜੀ ਕਰਦਾ ਹੀਰੇ ਮੋਤੀ ਬਣਾ ਲੈਣਾ ਕਰ।
ਜੇਵਰ ਜੇਵਰ ਕੋ ਪਹਿਰੀ ਜਾਏ,
ਤੇ ਜਿੱਦਾਂ ਦੇ ਤੇਰੀ ਮਨ ਦੀ ਰੀਝ ਹੈ, ਜਿੱਦਾਂ ਦਾ ਤੇਰਾ ਮਨ ਕਰਦਾ ਹੈ, ਉਹੋ ਜੇ ਕੱਪੜੇ ਤੇ ਉਹੋ ਜੇ ਗਹਿਣੇ ਪਾ ਕਰਕੇ ਤੂੰ ਰਹਿਣਾ ਕਰ।
ਮੇਰਾ ਇਤਿਆਦ ਕਹਿ ਤੀ ਕੋ ਕਰ ਪ੍ਰਸੰਨ ਤੈ ਜੀ।
ਉਸ ਵੇਲੇ ਬਾਬੇ ਪ੍ਰਿਥੀ ਚੰਦ ਨੇ ਬੀਬੀ ਕਰਮੋ ਨੂੰ ਆਪਣੀ ਘਰਵਾਲੀ ਨੂੰ ਇਹੋ ਜਿਹੀਆਂ ਗੱਲਾਂ ਕਹਿ ਕਰਕੇ ਉਹਦਾ ਚਿੱਤ ਪ੍ਰਸੰਨ ਕਰਨਾ ਕੀਤਾ ਹੈ।
ਰਲਕੀਨ ਸਕੂਰੀ ਰਲੀ ਹੋਏ ਨਿਸ਼ਚੇ ਲਖਲੀ,
ਉਸ ਵੇਲੇ ਦੋਵਾਂ ਜੀਆਂ ਨੇ ਇਕੱਠੀ ਹੋ ਕਰਕੇ ਝੂਠੀ ਝੂਠੀ ਖੁਸ਼ੀ ਕੀਤੀ ਹੈ। ਝੂਠੀ ਖੁਸ਼ੀ ਸਾਧ ਸੰਗਤ 'ਤੇ ਇੱਕ ਸੱਚੀ ਖੁਸ਼ੀ ਹੈ, ਜਦੋਂ ਪਰਮਾਤਮਾ ਕਿਸੇ ਨੂੰ ਖੁਸ਼ੀ ਬਖਸ਼ਦਾ ਹੈ, ਨਿੱਜੀ ਖੁਸ਼ੀ ਉਹ ਸੱਚੀ ਖੁਸ਼ੀ ਹੈ। ਜਿਹੜੀ ਕਿਸੇ ਦੀ ਚੁਗਲੀ ਕਰਕੇ, ਕਿਸੇ ਦੀ ਨਿੰਦਿਆ ਕਰਕੇ, ਕਿਸੇ ਦਾ ਬੁਰਾ ਤੱਕ ਕੇ ਖੁਸ਼ੀ ਮਨਾਉਣੀ, ਉਹਨੂੰ ਝੂਠੀ ਖੁਸ਼ੀ ਕਿਹਾ ਜਾਂਦਾ ਹੈ। ਇਹਨਾਂ ਦੋਵਾਂ ਜੀਆਂ ਨੇ ਝੂਠੀ ਖੁਸ਼ੀ ਰਲ ਕਰਕੇ ਕਰਨਾ ਕੀਤੀ ਹੈ, ਤੇ ਆਪਣੇ ਦਿਲ ਨੂੰ ਇਵੇਂ ਝੂਠਾ ਜਿਹਾ ਹੀ ਹੌਲਾ ਕਰਨਾ ਕੀਤਾ ਹੈ।
ਬੁਰਾ ਚਿਤਵ ਕਰ ਅਪਰ ਕੋ ਆਪਣਾ ਆਨੰਦ ਠਾਨ,
ਇਸ ਤਰੀਕੇ ਦੇ ਨਾਲ ਦੂਜਿਆਂ ਦਾ ਬੁਰਾ ਚਿਤਵ ਕਰਕੇ, ਦੂਜਿਆਂ ਦਾ ਬੁਰਾ ਸੋਚ ਕਰਕੇ ਆਪਣੇ ਮਨ ਨੂੰ ਝੂਠਾ ਜਿਹਾ ਹੌਸਲਾ, ਝੂਠਾ ਜਿਹਾ ਆਨੰਦ ਦੇਣਾ ਕੀਤਾ ਹੈ।
ਪ੍ਰਭੂ ਵਿਪਰਜੈ ਕਰਤ ਤਿਸ ਏਤੋ ਵਿਦਤ ਜਹਾਨ।
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜੇ ਕੋਈ ਮਨੁੱਖ ਕਿਸੇ ਦਾ ਬੁਰਾ ਸੋਚ ਕਰਕੇ, ਬੁਰਾ ਚਿਤਵ ਕਰਕੇ ਤੇ ਕਵੇ ਮੇਰੇ ਮਨ ਨੂੰ ਬੜੀ ਸ਼ਾਂਤੀ ਆਈ ਹੈ, ਮੇਰੇ ਮਨ ਨੂੰ ਬੜਾ ਆਨੰਦ ਆਇਆ ਹੈ, ਤੇ ਕਹਿਣ ਲੱਗੇ ਮਤਾਂ ਇਸ ਗੱਲ ਨੂੰ ਆਨੰਦ ਸਮਝ ਲਵੀਂ, ਮਤਾਂ ਇਸ ਗੱਲ ਨੂੰ ਖੁਸ਼ੀ ਸਮਝ ਲਵੀਂ, ਪ੍ਰਭੂ ਵਿਪਰਜੈ ਕਰਤ ਤਿਸ ਇਹ ਤੋਂ ਵਿਦਤ ਜਹਾਨ। ਜਿਹੜਾ ਪਰਮਾਤਮਾ ਨੇ ਇਦੋਂ ਉਲਟ ਕਰਦਾ ਹੈ। ਜੇ ਤੂੰ ਕਹਿੰਦੇ ਨੇ, ਸਿਆਣੇ ਕਹਿੰਦੇ ਨੇ, ਜੇ ਕਿਸੇ ਦੇ ਅੱਗੇ ਇੱਕ ਟੋਆ ਆਪਾਂ ਪੁੱਟਦੇ ਹਾਂ ਨਾ, ਆਪਣੇ ਅੱਗੇ ਖੂਹ ਨਿਕਲਦਾ ਹੈ। ਕਿਸੇ ਦੇ ਅੱਗੇ ਟੋਆ ਪੁੱਟਿਆ ਅਤੇ ਆਪਣੇ ਅੱਗੇ ਖੂਹ ਨਿਕਲਿਆ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਹਿਣ ਲੱਗੇ, ਫਿਰ ਉਸ ਖੂਹ ਦੇ ਵਿੱਚ ਆਪ ਡਿੱਗ ਕਰਕੇ ਆਪਣਾ ਆਪ ਹੀ ਗਵਾਵੇਂਗਾ। ਦੂਜੇ ਦਾ ਬੁਰਾ ਸੋਚ ਕੇ, ਦੂਜੇ ਦਾ ਬੁਰਾ ਚਿਤਵ ਕੇ ਆਪਣੇ ਮਨ ਨੂੰ ਝੂਠੀ ਖੁਸ਼ੀ ਦੇਣ ਵਾਲਿਆ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਉਲਟ ਕਰਦਾ ਹੈ ਉਹਦੇ ਨਾਲ, ਜਿਹੜਾ ਦੂਜੇ ਦਾ ਉਲਟ ਕਰਨਾ ਸੋਚਦਾ ਹੈ।
ਦਾਸੀਏ ਪ੍ਰਿਥੀ ਕੀ ਸੁਣਤ ਦੰਪਤ ਕੇ ਸਭੈਨ।
ਉਸ ਵੇਲੇ ਜਦੋਂ ਬਾਬੇ ਪ੍ਰਿਥੀ ਚੰਦ ਅਤੇ ਬੀਬੀ ਕਰਮੋ ਨੇ ਬੜੇ ਇਹੋ ਜਿਹੇ ਖੋਟੇ ਬਚਨ ਆਪਸ ਵੇਦੀ ਕਰਨਾ ਕੀਤੇ ਨੇ, ਇਹਨਾਂ ਦੀ ਜਿਹੜੀ ਦਾਸੀ ਸੀ ਨਾ, ਟਹਿਲ ਕਰਨ ਵਾਲੀ ਸੇਵਾਦਾਰ ਬੀਬੀ ਸੀ, ਉਹਨੇ ਇਹਨਾਂ ਦੋਵਾਂ ਜੀਆਂ ਦੇ ਬਚਨਾਂ ਨੂੰ ਸੋਨਾ ਕੀਤਾ ਹੈ।
ਮਨ ਪ੍ਰਸੰਨ ਅਤਿ ਹੀ ਪਈ ਕਰ ਵਿਚਾਰ ਦਿਨ ਰਹਿ।
ਉਸ ਵੇਲੇ ਇਹ ਮਨ ਦੇ ਵਿੱਚ ਬੜੀ ਪ੍ਰਸੰਨ ਹੋਈ, ਬੜੀ ਖੁਸ਼ ਹੋਈ, ਰਾਤ ਦਿਨੇ ਆਪਣੇ ਦਿਲ ਦੇ ਵਿੱਚ ਵਿਚਾਰ ਕਰਦੀ ਰਹੀ ਵੀ ਜਦੋਂ ਸਾਡੇ ਘਰ ਦੇ ਵਿੱਚ ਗੁਰਤਾ ਗੱਦੀ ਆ ਗਈ, ਬਾਬਾ ਪ੍ਰਿਥੀ ਚੰਦ ਗੁਰੂ ਬਣ ਗਿਆ, ਬੀਬੀ ਕਰਮੋ ਜਦੋਂ ਸੰਸਾਰ ਦੀ ਮਾਤਾ ਬਣ ਗਈ, ਅਤੇ ਉਸ ਵੇਲੇ ਮੇਰੇ ਕੋਲ ਬੜੀਆਂ ਭਿਟਾਵਾਂ ਆਉਣੀਆਂ ਨੇ, ਦਾਸੀ ਆਪਦੀ ਵੱਖਰੀ ਖੁਸ਼ੀ ਮਨਾਈ ਜਾ ਰਹੀ ਹੈ।
ਸ੍ਰੀ ਗੁਰੂ ਅਰਜਨ ਕੀ ਹੁਤੀ ਇੱਕ ਦਾਸੀ ਬੁਧਵਾਨ।
ਉਸ ਵੇਲੇ ਇਹ ਜਿਹੜੀ ਪ੍ਰਿਥੀ ਚੰਦ ਦੀ ਦਾਸੀ ਸੀ ਨਾ ਘਰ ਦੇ ਵਿੱਚ, ਇਹਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲਾਂ ਦੇ ਵਿੱਚ ਰਹਿਣ ਵਾਲੀ ਜਿਹੜੀ ਦਾਸੀ ਹੈ ਉਹਦੇ ਨਾਲ ਗੱਲ ਕਰਨਾ ਕੀਤੀ ਹੈ।
ਸੋ ਕਹਿਓ ਪ੍ਰਸੰਗ ਸਭ ਜਿਤਨੋ ਕੀਨ ਬਖਾਨ।
ਜਿੰਨਾ ਇਹਨਾਂ ਦੋਵਾਂ ਜੀਆਂ ਨੇ ਆਪਸ ਵਿੱਚ ਦੀ ਗੱਲਬਾਤ ਕੀਤੀ ਸੀ, ਪ੍ਰਿਥੀ ਚੰਦ ਦੀ ਦਾਸੀ ਨੇ ਮਾਤਾ ਗੰਗਾ ਜੀ ਦੀ ਦਾਸੀ ਦੇ ਨਾਲ ਉਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਦੇਣੀਆਂ ਕੀਤੀਆਂ ਹਨ।
ਪ੍ਰਿਥੀਏ ਨਿਜ ਤੇ ਨਿਕਟ ਹੋਏ ਗੁਰੂ ਅਰਜਨ ਪ੍ਰਕੋਪ।
ਉਸ ਵੇਲੇ ਦੱਸਣ ਲੱਗੀ, ਕਹਿਣ ਲੱਗੀ, ਭੈਣੇ ਮੇਰੀ ਗੱਲ ਸੁਣ, ਮੈਂ ਰਾਤੀ ਆਪਣੇ ਘਰ ਦੇ ਵਿੱਚ ਇਹ ਗੱਲ ਸੁਣੀ, ਬਾਬਾ ਪ੍ਰਿਥੀ ਚੰਦ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਪਰ ਬੜਾ ਗੁੱਸੇ ਹੋਇਆ, ਉਹਨੇ ਗੁੱਸੇ ਦੇ ਵਿੱਚ ਆ ਕਰਕੇ ਇਹੋ ਜਿਹੀਆਂ ਗੱਲਾਂ ਕਹੀਆਂ, ਮੈਂ ਤੈਨੂੰ ਦੱਸਣ ਲੱਗੀ ਹਾਂ।
ਜੋ ਸਰਾਪ ਸੁੱਤ ਹੋਏ ਨੇ ਰੱਖੋ ਰਗੋਪ,
ਇਹ ਆਪਣੇ ਦਿਲ ਦੇ ਵਿੱਚ ਗੁਪਤ ਗੱਲ ਕਰਕੇ ਜਾਣ ਲਵੀਂ, ਕਿਸੇ ਨੂੰ ਅੱਗੇ ਦੱਸੀ ਨਾ। ਬਾਬੇ ਪ੍ਰਿਥੀ ਚੰਦ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਰਾਪ ਦੇ ਤਾ, ਸਰਾਪ ਅਤੇ ਸਰਾਪ ਇਹ ਦੇ ਦਿੱਤਾ ਵੀ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਨਹੀਂ ਹੋਣਾ ਹੈ।
ਸਕਲ ਪਦਾਰਥ ਹਮ ਲਹੇ ਜਬ ਗੁਰ ਮ੍ਰਿਤ ਕੋ ਪਾਏ,
ਤੇ ਨਾਲ ਨਾਲ ਉਹਨਾਂ ਇਹ ਗੱਲ ਕਹਿ ਦਿੱਤੀ, ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਨੂੰ ਤਿਆਗ ਗਏ, ਉਸ ਵੇਲੇ ਜਿੰਨਾ ਧਨ ਪਦਾਰਥ ਹੈ ਸਮੇਤ ਗੁਰਤਾ ਗੱਦੀ ਦੇ, ਉਹ ਸਾਰਾ ਹੀ ਅਸੀਂ ਪ੍ਰਾਪਤ ਕਰ ਲੈਣਾ ਹੈ।
ਗੁਰਿਆਈ ਕੋਲ ਹੈ ਤਬ ਚਿੰਤਾ ਕਰੋ ਨਾ ਕਾਏ।
ਇਸ ਤਰੀਕੇ ਨਾਲ ਆਪਣੀ ਘਰਵਾਲੀ ਨੂੰ ਬਾਬੇ ਪ੍ਰਿਥੀ ਚੰਦ ਨੇ ਗੱਲਾਂ ਕਹੀਆਂ ਵੀ ਗੁਰਤਾ ਗੱਦੀ ਦੇ ਸਮੇਤ ਸਭ ਧਨ ਪਦਾਰਥ ਉਸ ਵੇਲੇ ਅਸੀਂ ਪ੍ਰਾਪਤ ਕਰ ਲੈਣਾ ਹੈ।
ਹੁਣ ਹਰ ਨਿਸ਼ਚੇ ਹੀ ਜਾਨੀ ਜਾ ਸੁਬਾਤ,
ਕਹਿਣ ਲੱਗੀ ਭੈਣੇ ਮੈਨੂੰ ਵੀ ਇਹੋ ਗੱਲ ਹੀ ਲੱਗਦੀ ਹੈ ਵੀ ਹੁਣ ਹਰ ਇਹੋ ਜਿਹੀ ਹੋਣੀ ਹੈ, ਇੱਦਾਂ ਹੀ ਹੋ ਜਾਣਾ ਜਿੱਦਾਂ ਬਾਬਾ ਪ੍ਰਿਥੀ ਚੰਦ ਕਹਿ ਰਿਹਾ ਹੈ।
ਤੇ ਸੰਮਤ ਬਹੁਤ ਹੀ ਨੇ ਜਨਮਿਓ ਗ੍ਰਹਿਤਾ,
ਕਹਿ ਲੱਗੀ ਜੀ ਆਪਾਂ ਵੀ ਦੋਵੇਂ ਜਾਣੀਆਂ ਵਿਚਾਰ ਕਰਕੇ ਵੇਖ ਲਈਏ ਵੀ ਕਿੰਨੇ ਸਾਲ ਹੋ ਗਏ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪ੍ਰਾਪਤ ਨਹੀਂ ਹੋਇਆ ਹੈ।
ਤੇ ਮਾਲਕੀ ਹੀ ਹੈ ਗੁਰਤਾ ਜੁਤ ਕਰਵਾ,
ਇਸ ਵਾਸਤੇ ਹੁਣ ਆਪਾਂ ਨੂੰ ਵੀ ਇੱਦਾਂ ਹੀ ਪਛਾਣਿਆ ਜਾਂਦਾ ਹੈ, ਵੇਖਣ ਵਿੱਚ ਆਉਂਦਾ ਹੈ ਵੀ ਅੱਗੇ ਵਾਸਤੇ ਬਾਬਾ ਪ੍ਰਿਥੀ ਚੰਦ ਜਾਂ ਉਹਨਾਂ ਦਾ ਪੁੱਤਰ ਹੀ ਗੁਰਤਾ ਗੱਦੀ ਦਾ ਮਾਲਕ ਬਣੇਗਾ।
ਅਪਰਨ ਗੋਪਰ ਆਪਤੀ ਦੇਖੋ ਹਿਰਦੇ ਵਿਚਾਰ,
ਕਹਿਣ ਲੱਗੇ ਇਸ ਤਰੀਕੇ ਨਾਲ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਓ ਵੀ ਹੋਰ ਕਿਸੇ ਨੂੰ ਪ੍ਰਾਪਤੀ ਨਹੀਂ ਹੋਣੀ ਹੈ।
ਗੁਰਦਾਸੀ ਸੁਣ ਮੈਨ ਨੈਣ ਪਰੇ ਜਲ ਕਹਿਤੀ ਇਮ,
ਉਸ ਵੇਲੇ ਬਾਬੇ ਪ੍ਰਿਥੀ ਚੰਦ ਦੀ ਦਾਸੀ ਦੇ ਕੋਲੋਂ ਗੱਲਾਂ ਬਾਤਾਂ ਸੁਣ ਕੇ ਜਿਹੜੀ ਗੁਰੂ ਘਰ ਦੀ ਦਾਸੀ ਸੀ ਨਾ, ਉਹਦੇ ਮਨ ਦੇ ਵਿੱਚ ਸੱਚੀ ਸ਼ਰਧਾ ਹੈ, ਸੱਚੀ ਭਾਵਨਾ ਹੈ। ਉਸ ਵੇਲੇ ਜਦੋਂ ਕੰਨਾਂ ਵਿੱਚ ਵਚਨ ਸੁਣੇ ਤੇ ਇਹਦਾ ਜਿਹੜਾ ਨੇਤਰ ਨੇ ਉਹ ਪ੍ਰੇਮ ਦੇ ਜਲ ਦੇ ਨਾਲ ਭਰ ਗਏ ਹਨ।
ਦੇ ਪ੍ਰਭ ਸੁਤ ਗੁਰ ਐਨ ਗੁਰਤਾ ਇਨਕੇ ਹੋਏ ਕਿਮ,
ਇਸ ਤਰੀਕੇ ਦੇ ਨਾਲ ਉਹ ਬੇਨਤੀ ਕਰਨ ਲੱਗੀ ਹੱਥ ਜੋੜ ਕੇ, ਪਰਮਾਤਮਾ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਦਿਓ, ਉਹ ਗੁਰਤਾ ਗੱਦੀ ਦਾ ਮਾਲਕ ਜਿਹੜਾ ਹੈ ਉਹ ਘਰ ਦੇ ਵਿੱਚ ਆ ਜਾਵੇ।
ਅਜੋ ਨਾ ਜਰਾ ਰੂਡ ਦੰਪਤ ਕੀ ਬਹਿ ਤੁਰਨ,
ਇਸ ਤਰੀਕੇ ਦੇ ਨਾਲ ਕਹਿਣ ਲੱਗੀ ਹੈ ਵੀ ਅਜੇ ਤਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਉਮਰ ਹੈ ਕੋਈ ਬਹੁਤੀ ਵੱਡੀ ਉਮਰ ਨਹੀਂ, ਪਤੀ ਸਤੀ ਦੀ ਉਮਰ ਜਿਹੜੀ ਹੈ ਉਹ ਜਿਹੜੀ ਹੈ ਉਹ ਜਵਾਨੀ ਵਾਲੀ ਅਵਸਥਾ ਹੈ।
ਮਤ ਸਾਰੇ ਅਗਨੀ ਗੂੜ ਜਰਤ ਮਰਤ ਕਹਿ ਦੁਰਬਚਨ,
ਇਸ ਤਰੀਕੇ ਨਾਲ ਇਹ ਗਰੀਬ ਨਿਵਾਜ ਪਾਤਸ਼ਾਹ ਮੇਰੀ ਨਿਮਾਣੀ ਦੀ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਮਹਾਰਾਜ ਤਾਂ ਨਿਰਵੈਰ ਨੇ, ਸਤ ਸਰੂਪ ਨੇ, ਸਾਰੀ ਦੁਨੀਆ ਦਾ ਭਲਾ ਕਰਦੇ ਨੇ। ਮਹਾਰਾਜ ਜਿਹੜੇ ਮਤਸਰ ਲੋਕ ਹੈ ਨਾ, ਈਰਖਾ ਕਰਨ ਵਾਲੇ ਲੋਕ ਨੇ, ਉਹ ਈਰਖਾ ਦੀ ਅੱਗ ਦੇ ਨਾਲ ਰਾਤ ਦਿਨੇ ਜਲਦੇ ਬਲਦੇ ਹੋਏ ਖੋਟੇ ਬਚਨ ਆਪਣੇ ਮੁੱਖ ਤੋਂ ਕਹਿੰਦੇ ਰਹਿੰਦੇ ਹਨ।
ਵਸੈ ਗੁਰੂ ਕੋ ਧਾਮ ਇਹ ਉਜਰੇ ਜਗ ਫਿਰੇਂਗੇ,
ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਇਹ ਕਿਰਪਾ ਕਰੋ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਆਪ ਜੀ ਦਾ ਘਰ ਵੱਸਦਾ ਰਹੇ। ਜਿਹੜੇ ਈਰਖਾ ਕਰਨ ਵਾਲੇ ਲੋਕ ਨੇ, ਜਿਹੜੇ ਦਵੈਸ਼ ਕਰਨ ਵਾਲੇ ਲੋਕ ਨੇ, ਇਹ ਸੰਸਾਰ ਦੇ ਵਿੱਚ ਉੱਜੜੇ ਫਿਰਨ, ਗੁਰੂ ਦਾ ਘਰ ਹਮੇਸ਼ਾ ਸੋਹਣਾ ਵਸਦਾ ਰਵੇ।
ਪੁੱਤ ਜਨਮ ਹੈ ਅਬਰਾਮ ਜਿਸ ਹੇ ਤ੍ਰਿਪ ਡਰਹਿੰਗੇ,
ਇਸ ਤਰੀਕੇ ਨਾਲ ਸੋਹਣਾ ਪੁੱਤਰ ਗੁਰੂ ਘਰ ਦੇ ਵਿੱਚ ਪੈਦਾ ਹੋਵੇ, ਜਿਹਨੂੰ ਵੇਖ ਵੇਖ ਕਰਕੇ ਦੁਸ਼ਮਣ ਜਿਹੜੇ ਉਹ ਦੰਗ ਰਹਿ ਜਾਣ, ਡਰ ਜਾਣ।
ਦਾਸੀ ਇਮ ਦੋਹੇ ਨਿਜ ਨਿਜ ਪੱਖ ਕੀ ਬਾਤ ਕਰ,
ਉਸ ਵੇਲੇ ਦੋਵਾਂ ਦਾਸੀਆਂ ਨੇ ਆਪਸ ਵਿੱਚ ਦੀ ਆਪੋ ਆਪਣੇ ਪੱਖ ਦੀ ਗੱਲ ਕੀਤੀ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਲਾਂ ਦੀ ਸੇਵਾਦਾਰ ਦਾਸੀ ਕਹਿੰਦੀ ਹੈ ਵੀ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਘਰ ਬੜਾ ਵੱਡਾ ਹੈ, ਇੱਥੇ ਗੁਰਤਾ ਗੱਦੀ ਦਾ ਵਾਰਸ ਆਪਣੇ ਆਪ ਆ ਜਾਏਗਾ। ਪ੍ਰਿਥੀ ਚੰਦ ਦੀ ਦਾਸੀ ਕਹਿੰਦੀ ਹੈ ਵੀ ਉਹ ਵੀ ਗੁਰੂ ਦਾ ਪੁੱਤਰ ਹੈ ਪ੍ਰਿਥੀ ਚੰਦ, ਉਹਦਾ ਬਚਨ ਵੀ ਪੂਰਾ ਹੋ ਜਾਂਦਾ ਹੈ, ਹੋ ਸਕਦਾ ਕਿਤੇ ਮਹਾਰਾਜ ਦੇ ਘਰ ਵਿੱਚ ਪੁੱਤਰ ਪੈਦਾ ਨਾ ਹੋਵੇ ਅਤੇ ਸਾਰੇ ਧਨ ਪਦਾਰਥ ਦਾ ਗੁਰਤਾ ਗੱਦੀ ਦਾ ਮਾਲਕ ਪ੍ਰਿਥੀ ਚੰਦ ਬਣ ਜਾਏ। ਇਹ ਦੋਵੇਂ ਦਾਸੀਆਂ ਆਪਸ ਵਿੱਚ ਦੀ ਇਉਂ ਗੱਲਾਂ ਬਾਤਾਂ ਕਰ ਰਹੀਆਂ ਹਨ।
ਆਪਣੇ ਮੰਦਰ ਸੋਏ ਗਮਨੀ ਚਿੰਤਾ ਹਿਰਦੈ ਧਾਰ,
ਉਸ ਵੇਲੇ ਇਹ ਜਿਹੜੀ ਦਾਸੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ, ਇਹ ਸੱਚੀ ਸੇਵਾਦਾਰ ਹੈ। ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਮਹਿਲਾਂ ਦੇ ਵਿੱਚ ਆਪਣੇ ਅਸਥਾਨ ਤੇ ਜਾ ਕੇ ਸੌਂ ਗਈ ਹੈ।
ਗੁਰੇ ਅਰਜਨ ਕੇ ਤਾਮ ਆਨ ਸੁਣਾਈ ਤਰਕ ਜੁਤ।
ਉਸ ਵੇਲੇ ਜਦੋਂ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਸੇਵਾ ਦੇ ਵਿੱਚ ਆਣ ਕਰਕੇ ਲੱਗ ਗਈ ਹੈ, ਉਸ ਵੇਲੇ ਸਾਰੀਆਂ ਗੱਲਾਂ ਬਾਤਾਂ ਮਾਤਾ ਗੰਗਾ ਜੀ ਨੂੰ ਆਣ ਕਰਕੇ ਦੱਸਣਾ ਕੀਤੀਆਂ ਹਨ।
ਪ੍ਰਿਥੀਏ ਕੀ ਬਾਮ ਬੁਰਾ ਚਿੱਤੈ ਕਿਮ ਹੋਏ ਨਾ।
ਸਾਰੀ ਗੱਲਬਾਤ ਆਪਣੇ ਮਨ ਦੇ ਵਿੱਚ ਸੋਚਦੀ ਹੈ ਵੀ ਮੈਂ ਮਾਤਾ ਗੰਗਾ ਜੀ ਨੂੰ ਜਾ ਕਰਕੇ ਜਦੋਂ ਦੱਸਿਆ ਨਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਚਿੱਤ ਦੇ ਵਿੱਚ ਸਤਿਗੁਰਾਂ ਪ੍ਰਤੀ, ਗੁਰੂ ਘਰ ਪ੍ਰਤੀ ਅਤੇ ਸਤਿਗੁਰਾਂ ਦੇ ਪਰਿਵਾਰ ਪ੍ਰਤੀ ਕਿਹੋ ਜਿਹੀ ਭਾਵਨਾ ਹੈ।
ਮਗਰ ਉਹ ਸੁਣਿਓ ਪ੍ਰਸੰਗ ਤਿਨ ਕੀ ਦਾਸੀ ਨੇ ਭਨੋ।
ਉਸ ਵੇਲੇ ਸਾਰਾ ਜਿਹੜਾ ਪ੍ਰਸੰਗ ਸੀ ਨਾ ਉਹ ਸੁਣਨਾ ਕੀਤਾ ਹੈ।
ਹਰੀ ਹਰਖ ਕਹਿ ਸੰਗ ਮੈਂ ਦੁੱਖ ਪਾਵਤ ਸਿਰ ਤੁਨੋ।
ਉਸ ਵੇਲੇ ਕਹਿਣ ਲੱਗੀ ਇਹ ਬਾਬੇ ਪ੍ਰਿਥੀ ਚੰਦ ਦੀ ਦਾਸੀ ਨੇ ਮਾਤਾ ਜੀ ਮੈਨੂੰ ਗੱਲਾਂ ਦੱਸੀਆਂ ਨੇ, ਉਹ ਤਾਂ ਬੜੀ ਖੁਸ਼ ਹੋਈ ਸੀ ਪਰ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਦੁੱਖ ਹੋਇਆ ਹੈ।
ਸੁਣੋ ਸ਼੍ਰੋਣ ਗੰਗ ਤਾਤ ਕਾਲ ਚਿੱਤ ਪਈ ਭੰਗ।
ਜਿਸ ਵੇਲੇ ਮਾਤਾ ਗੰਗਾ ਜੀ ਨੇ ਦਾਸੀ ਦੇ ਕੋਲੋਂ ਗੱਲਾਂ ਬਾਤਾਂ ਸੁਣੀਆਂ ਉਸ ਵੇਲੇ ਚਿੱਤ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਦੁੱਖ ਲੱਗਿਆ ਹੈ।
ਸਵਾਸ ਦੁੱਖ ਸੰਗ ਸੋਚਣ ਕੋ ਸੋਚ।
ਉਸ ਵੇਲੇ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਆਣ ਕਰਕੇ ਲੰਮੇ ਲੰਮੇ ਸਵਾਸ ਲੈ ਕਰਕੇ ਮਾਤਾ ਗੰਗਾ ਜੀ ਇਹ ਸੋਚ ਨੂੰ ਸੋਚਣ ਲੱਗੇ ਹਨ।
ਆਨੰਦ ਤੇ ਬੁਲੰਦ ਹੀ ਆਨੰਦ ਹੋਤ ਬਿੰਦ ਬੀਚ।
ਕਹਿਣ ਲੱਗੇ ਇਸ ਤਰੀਕੇ ਦੇ ਨਾਲ ਆਨੰਦ ਤੇ ਬੁਲੰਦ ਹੀ ਆਨੰਦ ਹੋਤ ਬ੍ਰਿੰਦ। ਇਸ ਤਰੀਕੇ ਦੇ ਨਾਲ ਜਦੋਂ ਪੁੱਤਰ ਘਰ ਦੇ ਵਿੱਚ ਪੈਦਾ ਹੋਵੇ ਤੇ ਪੁੱਤਰ ਦੇ ਨਾਲ ਹੀ ਮਾਵਾਂ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ।
ਬੀਜ ਨੰਦਹੀਨ ਮੋਹੈ ਕਹਿ ਆਸਮਨ ਕੋ ਮੋਚਤੀ।
ਕਹਿ ਲੱਗੀ ਮੈਂ ਨੰਦਹੀਣ ਹਾਂ, ਪੁੱਤਰ ਤੋਂ ਬਿਨਾਂ ਹਾਂ ਤੇ ਪੁੱਤਰ ਤੋਂ ਬਿਨਾਂ ਹੋਣ ਕਰਕੇ ਸ਼ਰੀਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਤਾਂ ਕਰਕੇ ਇਹ ਦੁੱਖ ਦੀ ਘੜੀ ਆ ਰਹੀ ਹੈ।
ਅਮਰੇ ਸ਼ਰੀਕ ਨਿਤ ਮ੍ਰਿਤ ਕੀ ਉਡੀਕ ਕਰੇ।
ਜਿਹੜੇ ਸਾਡੇ ਸ਼ਰੀਕ ਨੇ ਉਹ ਤਾਂ ਰਾਤ ਦਿਨੇ ਸਾਡੀ ਮੌਤ ਵਾਲਾ ਦਿਨ ਉਡੀਕ ਰਹੇ ਨੇ ਵੀ ਕਿਹੜੇ ਵੇਲੇ ਇਹ ਸੰਸਾਰ ਤੋਂ ਜਾਣ ਤੇ ਕਿਹੜੇ ਵੇਲੇ ਅਸੀਂ ਗੁਰਤਾ ਗੱਦੀ ਤੇ ਧਨ ਪਦਾਰਥ ਨੂੰ ਪ੍ਰਾਪਤ ਕਰ ਲੈਣਾ ਕਰੀਏ।
ਤਾਂ ਕੀਤੀਏ ਸਗਰ ਪਦਾਰਥ ਕਲੋਚਤੀ।
ਇਸ ਤਰੀਕੇ ਦੇ ਨਾਲ ਤਾਂ ਕਰਕੇ ਹੀ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਕਰਮ ਸਾਰੇ ਪਦਾਰਥਾਂ ਨੂੰ ਲੋਚਦੀ ਹੈ।
ਐਸੇ ਮਨ ਗਿਣਤੀ ਗਿਣਤ ਬੀਤਨੇ ਸੋ ਦਿਨ।
ਇਸ ਤਰੀਕੇ ਦੇ ਨਾਲ ਗਿਣਤੀ ਗਿਣਦਿਆਂ ਹੋਇਆਂ ਵਿਚਾਰਾਂ ਕਰਦਿਆਂ ਹੋਇਆਂ ਇੱਕ ਰਾਤ ਔਰ ਇੱਕ ਦਿਨ ਬਤੀਤ ਹੋ ਗਿਆ ਹੈ।
ਇੱਕੋ ਖਾਣ ਪਾਨ ਚੀਰ ਭੁੱਖ ਨਾ ਰੋਚਤੀ।
ਤੇ ਜਦੋਂ ਸ਼ਰੀਕਾਂ ਦੇ ਮਿਹਣੇ ਸੁਣੇ ਨੇ, ਤਾਨੇ ਸੁਣੇ ਨੇ, ਖਾਣਾ ਚੰਗਾ ਨਹੀਂ ਲੱਗਦਾ, ਪੀਣਾ ਚੰਗਾ ਨਹੀਂ ਲੱਗਦਾ, ਸੋਹਣੇ ਕੱਪੜੇ ਪਹਿਨਣੇ ਚੰਗੇ ਨਹੀਂ ਲੱਗਦੇ ਹਨ।
ਸਮੇਂ ਪਾਏ ਸਤਿਗੁਰੂ ਆਏ ਨਿਜ ਮੰਦਰ ਮੈਂ ਸੁੰਦਰ।
ਜਿਸ ਵੇਲੇ ਸਮਾਂ ਪ੍ਰਾਪਤ ਹੋਇਆ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਮਹਿਲਾਂ ਦੇ ਵਿੱਚ ਆਏ ਹਨ।
ਸੁੰਦਰ ਪਰਜੰਕ ਪੈ ਪਰਾਜ ਮਨ ਸ਼ਾਂਤ ਹੈ।
ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਸੋਹਣੇ ਪਲੰਘੇ ਦੇ ਉੱਪਰ ਸ਼ਾਂਤੀ ਦੇ ਸੋਮੇ ਸਤਿਗੁਰੂ ਮਹਾਰਾਜ ਆ ਕੇ ਬਿਰਾਜਮਾਨ ਹੋਏ ਹਨ।
ਗੰਗਾ ਉੱਠੀ ਹੇਰ ਕਰ ਹੱਥ ਜੋਰ ਕਰ।
ਉਸ ਵੇਲੇ ਮਾਤਾ ਗੰਗਾ ਜੀ ਉੱਠੇ ਨੇ, ਹੱਥ ਜੋੜੇ ਨੇ, ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਗਏ ਹਨ।
ਖੜੀ ਹੋਏ ਬੇਨਤੀ ਸੁਣਾਈ ਹਿਤ ਤਾਤ ਹੈ।
ਉਸ ਵੇਲੇ ਖੜੇ ਹੋ ਕਰਕੇ ਮਾਤਾ ਗੰਗਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਬੇਨਤੀ ਕਰਨਾ ਕੀਤੀ ਹੈ।
ਉਹ ਗ੍ਰਸਤ ਸੁੱਠ ਸਦਨ ਸਮਾਨ ਜਾਨੋ।
ਇਸ ਤਰੀਕੇ ਦੇ ਨਾਲ ਕਹਿਣ ਲੱਗੇ ਕਰਬ ਗ੍ਰਸਤ ਸੁੱਠ ਸਦਨ ਸਮਾਨ ਜਾਨੋ। ਜਿਹੜਾ ਗ੍ਰਸਤ ਧਾਰਨ ਧਰਮ ਧਾਰਨ ਕਰਨਾ ਹੈ ਨਾ, ਸਮਝ ਲੈਣਾ ਕਰੋ ਵੀ ਇਹ ਇੱਕ ਮੰਦਿਰ ਦੀ ਨਹੀਂ ਆਈ ਹੈ, ਇਹ ਘਰ ਦੀ ਨਹੀਂ ਆਈ ਹੈ। ਜਿਹੜਾ ਗ੍ਰਸਤ ਧਾਰਨ ਕਰਨਾ ਇੱਕ ਮੰਦਰ ਬਣਾਉਣ ਦੀ ਨਹੀਂ ਆਈ ਹੈ।
ਜੈ ਸਪੂਤ ਇਹ ਦੀਪ ਕੀ ਪਾਤ ਹੈ।
ਤੇ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ, ਜੇ ਘਰ ਦੇ ਵਿੱਚ ਦੀਵਾ ਨਾ ਜਗਦਾ ਹੋਵੇ, ਕੋਈ ਮਨੁੱਖ ਸੋਹਣਾ ਮਕਾਨ ਬਣਾ ਲਏ, ਸੋਹਣਾ ਘਰ ਬਣਾ ਲਏ, ਇਉਂ ਕਹਿ ਲਈਏ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ 10-20 ਲੱਖ ਰੁਪਈਆ ਲਾ ਕੇ ਕੋਠੀ ਬਣਾ ਲਏ ਅਤੇ ਉਹਦੇ ਵਿੱਚ ਬਿਜਲੀ ਨਾ ਹੋਵੇ, ਉਹਦੇ ਵਿੱਚ ਬਲਬ ਨਾ ਜਗਦਾ ਹੋਵੇ, ਦੀਵਾ ਨਾ ਜਗਦਾ ਹੋਵੇ, ਉਹ ਘਰ ਖਾਣ ਨੂੰ ਆਏਗਾ? ਉਸੇ ਘਰ ਦੇ ਵਿੱਚ ਹਨੇਰੇ ਦੇ ਵਿੱਚ ਉਹ ਘਰ ਡਰਾਉਣਾ ਹੋ ਜਾਏਗਾ। ਕਹਿ ਲੱਗੀ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਹੜਾ ਗ੍ਰਸਤ ਧਰਮ ਧਾਰਨ ਕਰਨਾ ਇਹ ਇੱਕ ਮੰਦਰ ਦੀ ਨਿਆਈ ਹੈ। ਅਤੇ ਮਹਾਰਾਜ ਜੇ ਮੰਦਰ ਦੇ ਵਿੱਚ ਦੀਵਾ ਨਾ ਜਗਦਾ ਹੋਵੇ ਤਾਂ ਘਰ ਸੋਭਾ ਨਹੀਂ ਪਾਉਂਦਾ। ਅਤੇ ਮਹਾਰਾਜ ਇਸ ਗ੍ਰਹਿਸਥ ਰੂਪੀ ਮੰਦਰ ਦੇ ਵਿੱਚ ਦੀਵਾ ਕੀ ਹੈ? ਜਿਹੜਾ ਪੁੱਤਰ ਘਰ ਦੇ ਵਿੱਚ ਪ੍ਰਾਪਤ ਹੋਣਾ, ਅੱਗੇ ਸੰਤਾਨ ਪ੍ਰਾਪਤ ਹੋਣੀ, ਅਤੇ ਮਹਾਰਾਜ ਕਿਰਪਾ ਕਰੋ ਹੁਣ ਘਰ ਦੇ ਵਿੱਚ ਦੀਵਾ ਵੀ ਜਗਾ ਦਿਓ। ਮਹਾਰਾਜ ਗ੍ਰਹਿਸਥ ਰੂਪੀ ਮੰਦਰ ਦੇ ਵਿੱਚ ਹੁਣ ਦੀਵੇ ਦੀ ਵੀ ਜ਼ਰੂਰਤ ਹੈ।
ਨਾਹੀ ਤੇ ਅੰਧੇਰ ਹੋਤ ਦੁੱਖ ਕੋ ਦੋਤ ਨਿਤ।
ਸੱਚੇ ਪਾਤਸ਼ਾਹ ਮਹਾਰਾਜ ਜੀ, ਜੇ ਘਰ ਦੇ ਵਿੱਚ ਦੀਵਾ ਨਾ ਜਗੇ ਤੇ ਹਨੇਰੇ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਦੁੱਖ ਹੋਇਆ ਕਰਦਾ ਹੈ।
ਲੋਕ ਪਰ ਲੋਕ ਮੈਨ ਸੋਭਾ ਉਪਜਾਤ ਹੈ।
ਤੇ ਮਹਾਰਾਜ ਪੁੱਤਰ ਤੋਂ ਬਿਨਾਂ, ਚਾਨਣ ਤੋਂ ਬਿਨਾਂ ਪੁੱਤਰ ਨਿਸ਼ਾਨ ਨੇ, ਤੇ ਮਹਾਰਾਜ ਉਹਨਾਂ ਚਿਰ ਤੱਕ ਲੋਕ ਪ੍ਰਲੋਕ ਦੇ ਵਿੱਚ ਸੋਭਾ ਨਹੀਂ ਹੁੰਦੀ ਹੈ।
ਆਪ ਸਰਬੱਗਿਆ ਕਿਆ ਮੈਂ ਕੋ ਅਲਪੱਗਿਆ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਆਪ ਉਹ ਸਰਬੱਗ, ਆਪ ਉਹ ਸਰਬ ਸ਼ਕਤੀਮਾਨ ਤੇ ਗਰੀਬ ਨਿਵਾਜ ਪਾਤਸ਼ਾਹ, ਮੈਂ ਆਪ ਜੀ ਦੇ ਚਰਨਾਂ ਦੀ ਦਾਸੀ ਅਲਪੱਗ ਹਾਂ। ਮਹਾਰਾਜ ਮੈਂ ਬਹੁਤ, ਮੇਰੀ ਬੁੱਧੀ ਛੋਟੀ ਹੈ। ਮਹਾਰਾਜ ਮੈਂ ਅਲਪੱਗ ਜੀਵ ਆਪ ਜੀ ਨੂੰ ਕੀ ਕਹਿ ਸਕਦੀ ਹਾਂ?
ਦੁੱਖ ਕੋਸ ਨਾਮੋ ਮਹਾਦੀਨ ਹੋਏ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਤਾਂ ਵੀ ਮੈਂ ਆਪਣੇ ਜਿਹੜੇ ਮਨ ਦਾ ਦੁੱਖ ਹੈ ਨਾ, ਉਹ ਦੀਨ ਹੋ ਕਰਕੇ ਸੱਚੇ ਪਾਤਸ਼ਾਹ ਮਹਾਰਾਜ, ਨਿਮਾਣੀ ਹੋ ਕਰਕੇ ਆਪ ਜੀ ਦੇ ਚਰਨਾਂ ਦੇ ਸਾਹਮਣੇ ਰੱਖ ਰਹੀ ਹਾਂ।
ਰਾਵਰੇ ਸਹੋਦਰ ਨੇ ਆਪਣੀ ਕਰਸ਼ੋਦਰੀ ਸੋ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਆਪ ਜੀ ਦੇ ਵੱਡੇ ਭਾਈ ਬਾਬਾ ਪ੍ਰਿਥੀ ਚੰਦ ਨੇ ਆਪਣੀ ਘਰ ਵਾਲੀ ਬੀਬੀ ਕਰਮੋ ਦੇ ਨਾਲ
ਕਰਸ਼ੋਦਰੀ ਸੋ ਭਨਿਓ ਜਿਮੋ ਸੁਨੋ ਤਿਮੋ।
ਇਹ ਗਰੀਬ ਨਿਵਾਜ ਪਾਤਸ਼ਾਹ, ਜਿਵੇਂ ਆਪਣੀ ਘਰ ਵਾਲੀ ਦੇ ਨਾਲ ਬਾਬੇ ਪ੍ਰਿਥੀ ਚੰਦ ਨੇ ਗੱਲਾਂ ਕੀਤੀਆਂ, ਉਹ ਗੱਲਾਂ ਮੈਂ ਆਪ ਜੀ ਨੂੰ ਦੱਸਦੀ ਹਾਂ, ਸੁਣਨਾ ਕਰੋ।
ਦਾਸੀ ਸੁਣ ਆਈ ਸੋਏ ਪੁੱਤਰ ਹੋਵੇ ਨਾ ਤਿੰਨ ਘਰ।
ਆਪਣੀ ਦਾਸੀ, ਉਹਨਾਂ ਦੀ ਦਾਸੀ ਦੇ ਕੋਲੋਂ ਇਹ ਗੱਲਾਂ ਸੁਣ ਕੇ ਆਈ ਹੈ ਵੀ ਬਾਬੇ ਪ੍ਰਿਥੀ ਚੰਦ ਨੇ ਇਹ ਗੱਲ ਕਹੀ ਹੈ ਵੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਪੁੱਤਰ ਪੈਦਾ ਨਹੀਂ ਹੋਣਾ, ਉਹਨਾਂ ਦੇ ਘਰ ਦੇ ਵਿੱਚ ਸੰਤਾਨ ਨਹੀਂ ਹੋਣੀ ਹੈ।
ਪਿਛੇ ਹਮ ਬਣੇ ਗੁਰ ਸਾਗਰ ਪਦਾਰਥ ਕੋ।
ਤੇ ਕਹਿਣ ਲੱਗਾ ਪਿੱਛੋਂ ਮੈਂ ਗੁਰੂ ਬਣ ਜਾਵਾਂਗਾ, ਮੇਰਾ ਪੁੱਤਰ ਗੁਰੂ ਬਣ ਜਾਵੇਗਾ, ਸਾਰੇ ਪਦਾਰਥ ਹੀ ਮੈਂ ਲੈ ਲਵਾਂਗਾ।
ਰਮਣੀਕ ਜੋਏ,
ਇਹ ਜਿੰਨੇ ਵੀ ਸੋਹਣੇ ਸੋਹਣੇ ਪਦਾਰਥ ਨੇ, ਗੁਰਤਾ ਗੱਦੀ ਹੈ, ਮੈਨੂੰ ਪ੍ਰਾਪਤ ਹੋ ਜਾਵੇਗੀ। ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਮੇਰੇ ਮਨ ਦੇ ਵਿੱਚ ਬੜਾ ਭਾਰੀ ਦੁੱਖ ਹੁੰਦਾ ਹੈ। ਜਿੰਨਾ ਚਿਰ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਤੱਕ ਮੈਨੂੰ ਬਹੁਤ ਜ਼ਿਆਦਾ ਭਾਰੀ ਦੁੱਖ ਮੇਰੇ ਅੰਦਰ ਹੁੰਦਾ ਰਹੇਗਾ।
ਸਿਰ ਮੌਤ ਹੈ ਸਥਿਰ ਜਗ ਨਹੀਂ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਸੰਸਾਰ ਦੇ ਵਿੱਚ ਕੋਈ ਥਿਰ ਨਹੀਂ, ਸਰੀਰ ਕਰਕੇ ਕੋਈ ਟਿਕਿਆ ਹੋਇਆ ਨਹੀਂ, ਭਾਵੇਂ ਕੋਈ ਅਵਤਾਰ ਹੋਵੇ, ਭਾਵੇਂ ਕੋਈ ਪੀਰ ਪੈਗੰਬਰ ਹੋਵੇ, ਭਾਵੇਂ ਕੋਈ ਰਾਜਾ ਰਾਣਾ ਅਤੇ ਭਾਵੇਂ ਕੰਗਾਲ ਹੋਵੇ, ਸਰੀਰ ਕਰਕੇ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ, ਕੋਈ ਟਿਕਿਆ ਹੋਇਆ ਨਹੀਂ। ਆਪਣੀ ਵਾਰੀ ਦੇ ਨਾਲ ਸਾਰਿਆਂ ਨੂੰ ਸੰਸਾਰ ਦੇ ਵਿੱਚੋਂ ਜਾਣਾ ਪੈਂਦਾ ਹੈ। ਮਹਾਰਾਜ ਕਿਰਪਾ ਕਰੋ, ਜਿਹੜੀ ਗੱਲ ਬਾਬਾ ਪ੍ਰਿਥੀ ਚੰਦ ਜੀ ਕਹਿ ਰਹੇ ਨੇ, ਕਦੇ ਉਹ ਗੱਲ ਉਹਨਾਂ ਦੀ ਪੂਰੀ ਨਾ ਹੋ ਜਾਵੇ।
ਸਿੱਖਣ ਹਜ਼ਾਰ ਕੀਨ ਕਾਮਨਾ ਕੋ ਕਰੋ ਪੂਰ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਜਿੱਥੇ ਹਜ਼ਾਰਾਂ ਸਿੱਖਾਂ ਸੇਵਕਾਂ ਦੀ ਕਾਮਨਾ ਨੂੰ ਆਪ ਜੀ ਪੂਰੀ ਕਰਦੇ ਹੋ।
ਵਿਤ ਸੋਧੇ ਆਦਿਕ ਸਕਲ ਸੁਖਦਾਇਕ।
ਇਹ ਮਹਾਰਾਜ, ਆਪ ਜੀ ਪੁੱਤਰ ਵਾਲੇ ਨੂੰ ਪੁੱਤਰ ਦਿੰਦੇ ਹੋ, ਧਨ ਵਾਲੇ ਨੂੰ ਧਨ ਦਿੰਦੇ ਹੋ, ਦੁੱਖਾਂ ਦੇ ਮਾਰਿਆਂ ਹੋਇਆਂ ਦੇ ਦੁੱਖਾਂ ਨੂੰ ਕੱਟ ਕਰਕੇ ਸੁੱਖਾਂ ਦੀ ਦਾਤ ਆਪ ਜੀ ਦਿੰਦੇ ਹੋ।
ਆਪਣੇ ਸਦਨ ਮੈਂ ਸੁਨੰਦ ਦੇ ਹੋ ਗੁਰੂ ਤੁਮ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ, ਕਿਰਪਾ ਕਰੋ, ਮੈਂ ਵੀ ਨਿਮਾਣੀ ਆਪ ਜੀ ਦੀ ਸੇਵਕ, ਆਪ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਬੇਨਤੀ ਕਰਦੀ ਹੈ, ਆਪਣੇ ਘਰ ਦੇ ਵਿੱਚ ਵੀ ਪੁੱਤਰ ਦੀ ਦਾਤ ਦੇਣਾ ਕਰੋ।
ਬੰਸ ਕੋ ਬਪੁਖ ਨਾਨੇਕ ਰਿਪ ਕਾਏ ਕੋ।
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਇਹੋ ਜਿਹਾ ਘਰ ਦੇ ਵਿੱਚ ਪੁੱਤਰ ਹੋਵੇ ਜਿਹੜਾ ਸੋਢੀਆਂ ਦੀ ਬੰਸ਼ ਦਾ ਭੁੱਖਣ ਹੋਵੇ, ਗਹਿਣਾ ਹੋਵੇ, ਅਤੇ ਵੈਰੀਆਂ ਦਾ ਖਾਤਮਾ ਕਰਨ ਵਾਲਾ ਹੋਵੇ, ਯੋਧਾ ਮਹਾਂਬਲੀ ਹੋਵੇ, ਇਹੋ ਜਿਹਾ ਸਪੁੱਤਰ ਘਰ ਦੇ ਵਿੱਚ ਦੇਣਾ ਕਰੋ।
ਹਾਸੀ ਨਾ ਸ਼ਰੀਕ ਕਰੇ ਹੇਰ ਆਨੰਦ ਤਰੇ।
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਸ਼ਰੀਕ ਵੇਖ ਕਰਕੇ ਸਾਨੂੰ ਹਾਸੀ ਨਾ ਕਰਨ, ਮਖੌਲ ਨਾ ਕਰਨ, ਅਤੇ ਵੇਖ ਕਰਕੇ ਆਨੰਦ ਨਾ ਧਾਰਨ ਕਰਨ। ਇਹ ਨਾ ਹੋਵੇ ਕਿ ਸਾਨੂੰ ਵੇਖ ਕਰਕੇ ਅਤੇ ਉਹ ਆਨੰਦ ਧਾਰਨ ਕਰਨ ਵੀ ਇਹ ਤਾਂ ਥੋੜ੍ਹੇ ਚਿਰ ਨੇ, ਇਦੋਂ ਬਾਅਦ ਸਾਰਾ ਕੋਈ ਸਾਡਾ ਹੀ ਹੋ ਜਾਣਾ ਹੈ।
ਐਸੇ ਵਿਦ ਕਰੋ ਅਬ ਤੁਮ ਸਭ ਲਾਏ ਕੋ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ, ਸਾਰੀਆਂ ਮਿਹਰਾਂ ਦੇ ਖਜ਼ਾਨੇ ਤੁਹਾਡੇ ਹੱਥ ਦੇ ਵਿੱਚ ਨੇ, ਸਾਰੀਆਂ ਵਸਤੂਆਂ ਤੁਹਾਡੇ ਕੋਲੇ ਨੇ, ਮਹਾਰਾਜ ਕਿਰਪਾ ਕਰੋ, ਮੈਨੂੰ ਨਿਮਾਣੀ ਨੂੰ ਵੀ ਇੱਕ ਵਸਤੂ ਦੇ ਦੇਣਾ ਕਰੋ।
ਐਸੇ ਕਹੇ ਬੈਨ ਕਰੇ ਨੀਚੇ ਜੁਗ ਨੈਣੋ।
ਇਸ ਤਰੀਕੇ ਨਾਲ ਬੇਨਤੀਆਂ ਕਰਕੇ ਮਾਤਾ ਗੰਗਾ ਜੀ ਨੇ ਆਪਣੇ ਨੇਤਰ ਨੀਵੇਂ ਕਰ ਲਏ ਹਨ।
ਭਈ ਲਾਜ ਹੂੰ ਕੋ ਐਨ ਤੇ ਸੰਕੋਚ ਨਿਜ ਕਾਏ ਕੋ।
ਤੇ ਉਸ ਵੇਲੇ ਸਮਝ ਲੈਣਾ ਕਰੋ ਵੀ ਲਾਜ ਦਾ ਹੀ ਘਰ ਹੋ ਗਏ ਨੇ। ਮਾਤਾ ਗੰਗਾ ਜੀ ਆਪਣੇ ਆਪ ਨੂੰ ਸੰਕੋਚ ਲੈਣਾ ਕੀਤਾ ਹੈ।
ਹਮਰੇ ਨ ਤਾਤ ਭਇਓ ਐਸੀ ਕੋ ਕਹਿਤ ਬਾਤ।
ਇਸ ਤਰੀਕੇ ਦੇ ਨਾਲ ਹਮਰੇ ਨ ਤਾਤ ਭਇਓ ਐਸੀ ਤੋ ਕਹਿਤ ਬਾਤ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਨੇ ਵੀ ਸਾਡੇ ਘਰ ਦੇ ਵਿੱਚ ਪੁੱਤਰ ਨਹੀਂ ਹੈ।
ਮੋਕੋ ਬਿਨ ਭਾਗ ਜਾਨ ਮਨ ਤੋਂ ਆਨੰਦ ਕੋ।
ਮਹਾਰਾਜ ਮੈਨੂੰ ਬਿਨਾਂ ਭਾਗਾਂ ਤੋਂ ਜਾਣ ਕਰਕੇ ਆਨੰਦ ਨੂੰ ਮੰਨਦੇ ਹਨ।
ਆਪ ਸਮਰੱਥ ਨਾਥ ਸਭੇ ਵਿਦ ਹੱਥ ਵਿਖੈ।
ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਆਪ ਸਰਬ ਕਲਾ ਸਮਰੱਥ ਹੋ, ਸਾਰੀਆਂ ਵਿਧੀਆਂ ਆਪ ਜੀ ਦੇ ਹੱਥ ਨੇ, ਸਭ ਵਿਧੀਆਂ ਆਪ ਜੀ ਬਣਾ ਦੇਣ ਵਾਲੇ ਹੋ।
ਕਿਰਪਾ ਸਾਥ ਕਰੋ ਪਾਕ ਸੁੰਦਰ ਸੁਨੰਦ।
ਮਹਾਰਾਜ ਕਿਰਪਾ ਕਰ ਦਿਓ, ਕਿਰਪਾ ਦੇ ਸਾਥ ਹੁਣ ਬਚਨ ਕਹਿ ਦੇਣਾ ਕਰੋ ਵੀ ਘਰ ਦੇ ਵਿੱਚ ਸੋਹਣਾ ਪੁੱਤਰ ਪੈਦਾ ਹੋਵੇਗਾ।
ਜੇ ਮੈਂ ਕਿਰਤਾਰਥ ਸਕਾਰਥ ਸਦਨ ਹੋਏ।
ਇਸ ਤਰੀਕੇ ਨਾਲ ਮਹਾਰਾਜ ਕਿਰਤਾਰਥ ਕਰ ਦੇਣਾ ਕਰੋ ਤੇ ਇਹ ਜਨਮ ਜਿਹੜਾ ਹੈ ਇਹਨੂੰ ਸਫਲਾ ਕਰ ਦੇਣਾ ਕਰੋ।
ਦਾਸੀ ਜਾਨ ਮੇਟੀ ਐ ਸੰਕਟ ਬੁਲੰਦ।
ਮਹਾਰਾਜ ਆਪਣੀ ਦਾਸੀ ਜਾਣ ਕਰਕੇ, ਆਪਣੀ ਸੇਵਕ ਜਾਣ ਕਰਕੇ ਜਿਹੜਾ ਇਹ ਸੋਕ ਹੈ ਉਹਨੂੰ ਮਿਟਾ ਦੇਣਾ ਕਰੋ।
ਧਾਰੀ ਪੁੰਨ ਮੌਨ ਨਹੀਂ ਬੋਲਿਓ ਜਾਏ ਬੈਨ ਕੌਣ।
ਉਸ ਵੇਲੇ ਮਾਤਾ ਗੰਗਾ ਜੀ ਬੇਨਤੀਆਂ ਕਰਦੇ ਕਰਦੇ ਗਲਾ ਰੁਕ ਗਿਆ ਹੈ, ਭਰ ਗਿਆ ਹੈ, ਫਿਰ ਚੁੱਪ ਕਰ ਗਏ ਨੇ, ਅੱਗੇ ਬੋਲਿਆ ਨਹੀਂ ਜਾ ਰਿਹਾ ਹੈ। ਉਸ ਵੇਲੇ ਨੇਤਰਾਂ ਦੇ ਵਿੱਚ ਪਾਣੀ ਆ ਗਿਆ ਹੈ ਤੇ ਨੇਤਰਾਂ ਦੇ ਵਿੱਚੋਂ ਜਲ ਦੀਆਂ ਜਿਹੜੀਆਂ ਬੂੰਦਾਂ ਨੇ ਉਹ ਧਰਤੀ ਤੇ ਡਿੱਗ ਰਹੀਆਂ ਹਨ।
ਸਤਿਗੁਰ ਹੇਰੀ ਕਿਰਪਾ ਠਾਨ ਕੇ ਕਨੇਰੀ ਤਾ।
ਉਸ ਵੇਲੇ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਦੇ ਸਮੇਤ ਮਾਤਾ ਗੰਗਾ ਜੀ ਵੱਲ ਵੇਖਣਾ ਕੀਤਾ ਹੈ। ਉਸ ਵੇਲੇ ਕੀ ਵੇਖਿਆ ਵੀ ਜਿਵੇਂ ਬਹੁਤਾ ਕੋਈ ਜਗਿਆਸੂ ਬਹੁਤ ਜ਼ਿਆਦਾ ਮਨ ਦੀ ਸ਼ਰਧਾ ਲੈ ਕੇ, ਮਨ ਦੀ ਭਾਵਨਾ ਲੈ ਕਰਕੇ, ਘਗਿਆ ਕਰਕੇ ਬੇਨਤੀਆਂ ਕਰਦਾ ਹੈ ਨਾ, ਆਪਣੀ ਧਰਮ ਸਪਤਨੀ ਮਾਤਾ ਗੰਗਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਣਾ ਕੀਤਾ ਹੈ।
ਰਾਖਾ ਰਹੇ ਘਾਸ ਕੋ ਨ ਗਮਨੇ ਆਵਾਸ ਕੋ।
ਉਸ ਵੇਲੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਬ੍ਰਹਮ ਗਿਆਨੀ ਸਿੱਖ ਨੂੰ ਵਡਿਆਈ ਦੇਣ ਲੱਗੇ ਨੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਭਾਵੇਂ ਆਪ ਸਾਰੀ ਵਿਧੀ ਬਣਾਉਣ ਵਾਲੇ ਨੇ, ਆਪ ਸਰਬ ਕਲਾ ਸਮਰੱਥ ਨੇ, ਜਿਹੜਾ ਬਚਨ ਸੱਚੇ ਪਾਤਸ਼ਾਹ ਮਹਾਰਾਜ ਕਰ ਦੇਣ ਉਹ ਅਮੋਘ ਬਾਣੀ ਹੈ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੇਵਕਾਂ ਨੂੰ ਵਡਿਆਈ ਦਿੰਦੇ ਨੇ, ਗੁਰਸਿੱਖਾਂ ਨੂੰ ਵਡਿਆਈ ਦਿੰਦੇ ਨੇ, ਬ੍ਰਹਮ ਗਿਆਨੀਆਂ ਨੂੰ ਵਡਿਆਈ ਦਿੰਦੇ ਨੇ। ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਜੇ ਤੁਸੀਂ ਪੁੱਤਰ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਨਾ, ਰਾਖਾ ਰਹੇ ਘਾਸ ਕੋ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਹੈ ਨਾ, ਉਹ ਗੁਰੂ ਕੀ ਖੇਤੀ ਦੀ ਰਾਖੀ ਬਾਹਰ ਬੈਠੇ ਹੋਏ ਨੇ, ਖੇਤਾਂ ਦੀ ਰਾਖੀ ਕਰਦੇ ਨੇ ਬੀੜ ਸਾਹਿਬ ਦੀ ਧਰਤੀ 'ਤੇ ਰਹਿ ਕਰਕੇ, ਤੇ ਗੁਰੂ ਘਰ ਦੇ ਵਿੱਚ ਰੋਜ਼ ਨਹੀਂ ਆਉਂਦੀ, ਕਦੀ ਕਦਾਈ ਚੱਲ ਕੇ ਆਉਂਦੇ ਹਨ।
ਰਾਖਾ ਰਹੇ ਘਾਸ ਕੋ ਨਾ ਗਮਨੇ ਆਵਾਸ ਕੋ, ਦਰਸ ਕਰ ਤਾਸ ਕੋ ਸ਼ਕਤ ਬਾਰ ਦੇਨ ਕੀ।
ਤੇ ਕਹਿਣ ਲੱਗੇ, ਅਸੀਂ ਤੁਹਾਨੂੰ ਇਹ ਬਚਨ ਕਰਦੇ ਹਾਂ ਵੀ ਜਾਓ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਜਾਣਾ ਕਰੋ, ਉਹਨਾਂ ਨੂੰ ਪ੍ਰਸੰਨ ਕਰੋ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਕਰੋ, ਤੇ ਉਹਨਾਂ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਹੁਣ ਤੱਕ ਉਹ ਗੁਰੂ ਘਰ ਦੇ ਅਨਿੰਨ ਸਿੱਖ ਨੇ, ਬ੍ਰਹਮ ਗਿਆਨੀ ਨੇ, ਉਹ ਸਿੱਖੀ ਦੀ ਹੱਦ ਨੇ, ਸਿੱਖੀ ਦੀ ਸੀਮਾ ਨੇ। ਜਿਹੜਾ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਰ ਦਿੱਤਾ ਉਹਨਾਂ ਦਾ ਬਚਨ ਪੂਰਾ ਹੋ ਜਾਵੇਗਾ।
ਸਾਹਿਬ ਸੋ ਬੁੱਢਾ ਨਾਮ ਮਹਾਂਗੁਣ ਬ੍ਰਿੰਦ ਧਾਮ।
ਉਹਨਾਂ ਦਾ ਨਾਮ ਹੈ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਮਹਾਂਗੁਣ ਬਹੁਤੇ ਗੁਣਾਂ ਦੇ ਧਾਮ ਹੀ ਸਮਝ ਲੈਣਾ ਕਰੋ, ਬਹੁਤੇ ਗੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਣਾ ਕੀਤੇ ਹਨ।
ਗਿਆਨ ਅਬ ਰਾਮ ਸ਼ੇਰ ਮੋਹ ਸਮ ਇਨ ਕੀ।
ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਐਡਾ ਬ੍ਰਹਮ ਗਿਆਨ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਬ੍ਰਹਮ ਗਿਆਨ ਦੇ ਸਾਹਮਣੇ ਮੋਹ ਰੂਪੀ ਜਿਹੜੇ ਗਿੱਦੜ ਨੇ, ਮੋਹ ਰੂਪੀ ਜਿਹੜੇ ਹਿਰਨ ਨੇ, ਉਹ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਗਿਆਨ ਰੂਪੀ ਸ਼ੇਰ ਦੇ ਅੱਗੇ ਹਿਰਨਾ ਅੱਗੋਂ ਭੱਜ ਜਾਂਦੇ ਹਨ।
ਜੀਏ ਪ੍ਰਸੰਨ ਬਾਰੇ ਲੀਜੀਏ ਸੋ ਧੰਨ ਬਨ।
ਤੇ ਅਸੀਂ ਕਹਿੰਦੇ ਹਾਂ ਜਾਓ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ, ਉਹਨਾਂ ਨੂੰ ਪ੍ਰਸੰਨ ਕਰੋ, ਤੇ ਧਨ ਬਣ ਕਰਕੇ ਉਹਨਾਂ ਦੇ ਪ੍ਰਸੰਨਤਾ ਲੈਣੀ ਕਰੋ।
ਬੇਨਤੀ ਪਨੀ ਜੀਏ ਵਡਾਰੀ ਤਜ ਬੈਨ ਕੀ,
ਤੇ ਆਪਣੇ ਬਚਨਾਂ ਦੀ ਵਡਿਆਈ ਨੂੰ ਤਿਆਗ ਕਰਕੇ, ਆਪਣੀ ਹਉਮੈ ਨੂੰ ਤਿਆਗ ਕਰਕੇ, ਵੱਡੇ ਪੁਣੇ ਨੂੰ ਤਿਆਗ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਜਾ ਕੇ ਨਿਮਰਤਾ ਦੇ ਨਾਲ ਬੇਨਤੀ ਕਰਨਾ ਕਰਿਓ।
ਸਭ ਹੀ ਗੁਰੂ ਕੇ ਪਾਏ ਸੇਵ ਤੋਂ ਬਤਾਏ ਵੈਸੋ।
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਹੁਣ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕੀਤੀ, ਸਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਕਮਾਇਆ, ਅਤੇ ਸਿੱਖੀ ਦੀ ਸੀਮਾ ਨੇ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੀ ਹੱਦ ਨੇ, ਜਿੰਨੀ ਪੂਰਨ ਤੌਰ 'ਤੇ ਸਿੱਖੀ ਦੀ ਮਰਿਆਦਾ, ਜਿੰਨੀ ਪੂਰਨ ਤੌਰ 'ਤੇ ਗੁਰਸਿੱਖੀ, ਉਹ ਸਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਕਮਾ ਲੈਣਾ ਕੀਤੀ ਹੈ।
ਰਾਮ ਗੁਰੂ ਧੰਮ ਕੋ ਸੰਭਾਰੇ ਕਰ ਤਿੰਨ ਕੀ।
ਤੇ ਇਸ ਟਾਈਮ 'ਤੇ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿਖੇ ਝਬਾਲ ਦੇ ਨੇੜੇ ਗੁਰੂ ਘਰ ਦੀ ਜਿਹੜੀ ਕਾਰ ਸੇਵਾ ਹੈ ਉਹਨੂੰ ਨਿਭਾ ਰਹੇ ਨੇ। ਗੁਰੂ ਕਾ ਮਾਲ ਡੰਗਰ, ਗੁਰੂ ਘਰ ਦੀ ਜਿੰਨੀ ਖੇਤੀ, ਗੁਰੂ ਘਰ ਦਾ ਜਿੰਨਾ ਕੰਮ ਕਾਰ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਸੰਭਾਲਿਆ ਹੋਇਆ ਹੈ।
ਮਹਾਸਮਰੱਥ ਹੈ ਜੇ ਹੱਥ ਤਰੇ ਮੱਥ ਹੈ।
ਤੇ ਬਾਬਾ ਬੁੱਢਾ ਸਾਹਿਬ ਜੀ ਸ਼ਕਤੀਆਂ ਕਰਕੇ ਬਹੁਤ ਜ਼ਿਆਦਾ ਸਮਰੱਥ ਹਨ, ਅਤੇ ਜਿਹਦੇ ਉੱਪਰ ਖੁਸ਼ੀ ਦੇ ਨਾਲ ਜਿਹਦੇ ਮੱਥੇ ਦੇ ਉੱਪਰ ਆਪਣਾ ਹੱਥ ਕਮਲ ਰੱਖ ਦੇਣ।
ਸਕਲ ਦੁੱਖ ਲੱਥ ਹੈ ਬਿਹਾਏ ਚਿੰਤ ਮਨ ਕੀ।
ਤੇ ਜਿਹਦੇ ਸਿਰ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਰੱਖ ਦਿੱਤਾ, ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ, ਤੇ ਮਨ ਦੀ ਸਾਰੀ ਚਿੰਤਾ ਜਿਹੜੀ ਹੈ ਉਹ ਖਤਮ ਹੋ ਜਾਵੇਗੀ।
ਪਰ ਮਨੋਰਥ ਪ੍ਰਸੰਨ ਹੋਏ ਜਾਹੀ ਪਰ।
ਇਸ ਤਰੀਕੇ ਨਾਲ ਜਿਹਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋ ਜਾਣ, ਉਹਦੇ ਸਾਰੇ ਮਨੋਰਥ ਪੂਰੇ ਹੋ ਜਾਣਗੇ।
ਮਾਸ਼ਤ ਕੋ ਦੇ ਲਾਜ ਰਾਖ ਹੈ ਸ਼ਰਨ ਕੀ।
ਤੇ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਰਨ ਵਿੱਚ ਜਿਹੜਾ ਸਿੱਖ ਚਲਿਆ ਜਾਏ, ਜਿਹੜਾ ਸੇਵਕ ਚਲਿਆ ਜਾਏ, ਉਹ ਸ਼ਰਨ ਪਏ ਹੋਏ ਦੀ ਲਾਜ ਰੱਖਦੇ ਨੇ। ਸ਼ਰਨ ਪਏ ਹੋਏ ਦੀ ਲਾਜ ਰੱਖ ਕੇ, ਅਤੇ ਜੋ ਮਨ ਦੇ ਵਿੱਚ ਕੋਈ ਸ਼ਰਧਾ ਧਾਰ ਕੇ ਜਾਵੇ, ਭਾਵਨਾ ਧਾਰ ਕੇ ਜਾਵੇ, ਉਹਦੀ ਭਾਵਨਾ ਨੂੰ ਬਾਬਾ ਬੁੱਢਾ ਸਾਹਿਬ ਜੀ ਪੂਰਨ ਕਰਦੇ ਹਨ।
ਚਿੱਤ ਮੈਂ ਅਚਲ ਹੈ ਵਿਸਾਲ ਧੀ ਪ੍ਰਬਲ ਹੈ।
ਅਤੇ ਬਾਬਾ ਬੁੱਢਾ ਸਾਹਿਬ ਜੀ ਚਿੱਤ ਕਰਕੇ ਅਚਲ ਨੇ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਹੈ, ਅਤੇ ਵਿਸਾਲ ਧੀ ਪ੍ਰਬਲ ਹੈ। ਧੀ ਦਾ ਅਰਥ ਹੈ ਬੁੱਧੀ, ਬੁੱਧੀ ਕਰਕੇ ਬਾਬਾ ਬੁੱਢਾ ਸਾਹਿਬ ਜੀ ਬਹੁਤ ਪ੍ਰਬਲ ਨੇ, ਬਹੁਤ ਜ਼ਿਆਦਾ ਵੱਡੇ ਹਨ।
ਟਹਿਲ ਤਾਂ ਸਫਲ ਹੈ ਅਟਲ ਤਾਂ ਬਚਨ।
ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਕੀਤੀ ਹੋਈ ਸੇਵਾ ਸਫਲ ਹੈ। ਜਿਹੜਾ ਕੋਈ ਸਿੱਖ ਸੇਵਕ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਰ ਲਏਗਾ, ਉਹ ਸਿੱਖ ਦੀ ਕੀਤੀ ਹੋਈ ਸੇਵਾ ਸਫਲ ਹੋ ਜਾਏਗੀ। ਅਟਲ ਤਾਂ ਬਚਨ ਕੀ, ਅਤੇ ਜਿਹੜਾ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸੰਨ ਹੋ ਕਰਕੇ ਕਰ ਦਿੱਤਾ, ਉਹਨਾਂ ਦਾ ਬਚਨ ਅਟਲ ਹੈ, ਉਹਨਾਂ ਦਾ ਬਚਨ ਅਮੋਗ ਬਾਣੀ ਹੈ। ਜਿਹੜਾ ਬਚਨ ਉਹਨਾਂ ਦਾ ਕਰ ਬਚਨ ਕਰ ਦਿੱਤਾ, ਉਹ ਬਚਨ ਸਫਲਾ ਹੈ।
ਐਸੇ ਨਿਜ ਦਾਸ ਕੀ ਪ੍ਰਸੰਸਾ ਕੋ ਪ੍ਰਕਾਸ਼ ਕੀ।
ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬ੍ਰਹਮ ਗਿਆਨੀ ਗੁਰਸਿੱਖ ਸੇਵਕ ਦੀ ਵਡਿਆਈ ਨੂੰ ਕਰਨਾ ਕੀਤਾ ਹੈ,
ਗੰਗਾ ਸੁਣ ਲੀਨੇ ਆਸਾ ਧਾਰੀ ਔਰ ਆਨੰਦ।
ਉਸ ਵੇਲੇ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਨੂੰ ਸਰਵਣ ਕਰਕੇ ਪੁੱਤਰ ਦੀ ਅਭਿਲਾਖਾ ਜਿਹੜੀ ਹੈ ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਬਲ ਹੋ ਗਈ ਹੈ।
ਪੈ ਵਿਸ਼ਵਾਸ ਕਰ ਰਾਤ ਕੋ ਨਿਵਾਸ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ 'ਤੇ ਵਿਸ਼ਵਾਸ ਕਰਕੇ ਰਾਤ ਦੇ ਟਾਈਮ 'ਤੇ ਆਪਣੇ ਮਹਿਲਾਂ ਦੇ ਵਿੱਚ ਨਿਵਾਸ ਕੀਤਾ ਹੈ।
ਰਾਤ ਕੋ ਨਿਵਾਸ ਕਰ ਉਦਿਓ ਸਪਤਾਸ ਤਿਆਰੀ ਕਰੀ ਜਾਨ ਬ੍ਰਿੰਦ ਕੀ।
ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹਿਆ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਜਾਣ ਵਾਸਤੇ ਮਾਤਾ ਗੰਗਾ ਜੀ ਨੇ ਤਿਆਰੀ ਕਰਨਾ ਕੀਤੀ ਹੈ।
ਸਜੰਦਨ ਤਰੰਗ ਜੋਰ ਸੁੰਦਰ ਸਜਾਏ ਰੰਗ।
ਉਸ ਵੇਲੇ ਕੀ ਕੀਤਾ ਹੈ ਵੀ ਸੋਹਣੇ ਜਿਹੜੇ ਰਾਥੀ ਹੈ ਉਹਨਾਂ ਨੂੰ ਤਿਆਰ ਕਰਨਾ ਕੀਤਾ ਹੈ, ਸੋਹਣੇ ਸੋਹਣੇ ਰੰਗਾਂ ਦੇ ਰੱਥਾਂ ਨੂੰ ਤਿਆਰ ਕੀਤਾ ਹੈ।
ਸੋ ਅਤੰਗ ਚਮੀ ਕਾਰ ਤੁੱਤ ਦੰਦ ਕੀ।
ਉਸ ਵੇਲੇ ਉਹਨਾਂ ਜਿਹੜੇ ਇਹ ਤਿਆਰ ਕਰਨਾ ਕੀਤੇ ਨੇ ਰੱਥ, ਉਹਨਾਂ ਰੱਥਾਂ ਦੇ ਉੱਪਰ ਬੜੇ ਸੋਹਣੇ ਕਲਸ਼ ਬਣੇ ਹੋਏ ਨੇ, ਸੋਹਣੇ ਰੰਗੇ, ਅਤੇ ਸੋਹਣੇ ਰੰਗੇ ਕਲਸ਼ਾਂ ਦੀ ਬਹੁਤ ਜ਼ਿਆਦਾ ਸੋਭਾ ਹੋ ਰਹੀ ਹੈ।
ਜੇ ਮੰਦ ਨੀਰ ਧਾਰ ਸ਼ਬਦ ਗੰਭੀਰ ਪਏ।
ਉਸ ਵੇਲੇ ਬਹੁਤ ਜ਼ਿਆਦਾ ਬੱਦਲ ਗੱਜਣ ਦੀ ਜਿਹੜੀ ਆਵਾਜ਼ ਹੈ ਉਹ ਵੀ ਆ ਰਹੀ ਹੈ, ਅਤੇ ਬੜਾ ਗੰਭੀਰ ਸ਼ਬਦ ਹੋ ਰਿਹਾ ਹੈ।
ਮਾਰਤਾ ਸਕਲ ਕਰੇ ਆਨੰਦ ਬੁਲੰਦ।
ਉਸ ਵੇਲੇ ਸਾਰੇ ਸਿੱਖ ਸੇਵਕ ਜਿਹੜੇ ਮਾਤਾ ਗੰਗਾ ਜੀ ਦੇ ਨਾਲ ਜਾਣ ਵਾਸਤੇ ਤਿਆਰ ਹੋਏ ਨੇ, ਉਹ ਵੀ ਬਹੁਤ ਜ਼ਿਆਦਾ ਆਨੰਦ ਵਾਲੇ ਬਚਨ ਆਪਸ ਵਿੱਚ ਕਰ ਰਹੇ ਹਨ।
ਬ੍ਰਿੰਦ ਸਿੱਖ ਨੀ ਬੈਲ ਪੈਪ ਰੂੜੋ।
ਇਸ ਤਰੀਕੇ ਨਾਲ ਬਹੁਤ ਜ਼ਿਆਦੀਆਂ ਦਾਸੀਆਂ ਸਿੱਖਣੀਆਂ ਜਿਹੜੀਆਂ ਮਾਤਾ ਗੰਗਾ ਜੀ ਦੇ ਨਾਲ ਚੱਲੀਆਂ ਨੇ ਉਹ ਵੀ ਗੱਡਿਆਂ ਦੇ ਉੱਪਰ ਸਵਾਰ ਹੋ ਗਈਆਂ ਹਨ।
ਚੱਲੀ ਮਾਨਵ ਕੀ ਪੀਰ ਸੰਗ ਗਮ ਨੇ ਸੁਰਾਹ ਕੋ।
ਉਸ ਵੇਲੇ ਬਹੁਤ ਜ਼ਿਆਦਾ ਮਨੁੱਖਾਂ ਦੀ ਭੀੜ ਮਾਤਾ ਗੰਗਾ ਜੀ ਦੇ ਨਾਲ ਚੱਲੀ, ਬੜੀਆਂ ਸੇਵਕਾਵਾਂ ਟਹਿਲਣਾ ਵੀ ਤਿਆਰ ਹੋਈਆਂ, ਕਈ ਸਿੱਖ ਸੇਵਕ ਵੀ ਤਿਆਰ ਹੋਏ ਅਤੇ ਕਈਆਂ ਦੇ ਮਨ ਦੇ ਵਿੱਚ ਸ਼ਰਧਾ ਹੈ ਵੀ ਚਲੋ ਮਾਤਾ ਗੰਗਾ ਜੀ ਦੇ ਨਾਲ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰ ਆਉਣੇ ਹੈ। ਕਈ ਮਾਤਾ ਜੀ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ ਅਤੇ ਕਈ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਨਾਲ ਤਿਆਰ ਹੋ ਗਏ। ਇੱਦਾਂ ਜਦੋਂ ਸੰਗਤਾਂ ਨੇ ਤਿਆਰੀ ਕੀਤੀ ਅਤੇ ਕਾਫ਼ੀ ਸੰਗਤਾਂ ਦੀ ਭੀੜ ਹੋ ਗਈ ਹੈ, ਇਕੱਠ ਹੋ ਗਿਆ ਹੈ। ਉਸ ਵੇਲੇ ਬਹੁਤ ਜ਼ਿਆਦਾ ਮਿੱਠੇ ਪਕਵਾਨ ਜਿਹੜੇ ਨੇ, ਜਿਹੜੇ ਬੜੇ ਥੰਦੇ ਵਾਲੇ ਨੇ, ਚਿੱਟੇ ਰੰਗ ਦੇ ਨੇ, ਉਹ ਮਾਤਾ ਗੰਗਾ ਜੀ ਨੇ ਤਿਆਰ ਕਰਨਾ ਕੀਤੇ ਹਨ।
ਪਕਵਾਨ ਹਿਤ ਖਾਨ ਚਿਤ ਚਾਹ ਕੋ।
ਉਸ ਵੇਲੇ ਬਹੁਤ ਜ਼ਿਆਦਾ ਪਕਵਾਨ ਜਿਹੜੇ ਹਨ ਉਹ ਮਾਤਾ ਗੰਗਾ ਜੀ ਨੇ ਤਿਆਰ ਕੀਤੇ ਨੇ, ਜਿਨ੍ਹਾਂ ਨੂੰ ਵੇਖ ਕਰਕੇ ਹੀ ਚਿੱਤ ਦੇ ਵਿੱਚ ਛਕਣ ਵਾਸਤੇ ਚਾਹ ਪੈਦਾ ਹੋ ਜਾਵੇ।
ਜੋਰ ਭਰੇ ਵਾਹਨ ਖੁੱਲ੍ਹੇ ਹੈ ਬਹੁਤ ਦਿਨ ਖਰੇ।
ਇਸ ਤਰੀਕੇ ਦੇ ਨਾਲ ਜਿਹੜੇ ਬਲਦਾਂ ਬਲਦ ਜਿਹੜੇ ਨੇ ਗੱਡਿਆਂ ਨੂੰ ਜੋੜੇ ਨੇ, ਜਿਹੜੇ ਰੱਥਾਂ ਨੂੰ ਘੋੜੇ ਜੋੜੇ ਨੇ, ਇਹ ਵੀ ਕਈਆਂ ਦਿਨਾਂ 'ਤੇ ਵਿਹਲੇ ਹੀ ਖਲੋਤੇ ਹੋਏ ਨੇ ਅਤੇ ਵਿਹਲੇ ਖਲੋਤੇ ਹੋਏ ਪੱਠੇ ਖਾਂਦੇ ਰਹਿੰਦੇ ਨੇ, ਵਿਸਵੇ ਹੋਏ ਹਨ।
ਚੰਚਲ ਚਲਾਕੀ ਕਰੇ ਦੇ ਤੇ ਉਤ ਸਾਕੋ।
ਅਤੇ ਜਦੋਂ ਇਹਨਾਂ ਨੂੰ ਗੱਡਿਆਂ ਦੇ ਨਾਲ ਜੋੜਨਾ ਕੀਤਾ, ਰੱਥਾਂ ਦੇ ਨਾਲ ਜੋੜਨਾ ਕੀਤਾ ਅਤੇ ਚਲਾਉਣ ਵਾਲਿਆਂ ਨੇ ਜਿਸ ਵੇਲੇ ਇਹਨਾਂ ਨੂੰ ਪ੍ਰੇਰਿਆ ਅਤੇ ਬੜੀਆਂ ਚਲਾਕੀਆਂ ਕਰਦੇ ਜਾਂਦੇ ਨੇ, ਇਹ ਬਲਦ ਜਿਹੜੀ ਬੜੀਆਂ ਛਾਲਾਂ ਮਾਰਦੇ ਨੇ, ਘੋੜੇ ਬੜੀਆਂ ਛਾਲਾਂ ਮਾਰਦੇ ਤੁਰੇ ਜਾ ਰਹੇ ਹਨ।
ਬ੍ਰਿਧ ਕੋ ਸਥਾਨ ਨੇੜੇ ਰਹਿਓ ਤਬ ਪ੍ਰੇਰੇ ਪੰਥ।
ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦਾ ਅਸਥਾਨ ਨੇੜੇ ਰਹਿ ਗਿਆ, ਉਸ ਵੇਲੇ ਉਸ ਪਾਸੇ ਨੂੰ ਮੋੜ ਕਰਕੇ ਇਹਨਾਂ ਨੂੰ ਅਤੇ ਹੋਰ ਜ਼ਿਆਦਾ ਚਲਾਉਣ ਵਾਲਿਆਂ ਨੇ ਇਹਨਾਂ ਨੂੰ ਪ੍ਰੇਰ ਦਿੱਤਾ। ਬਲਦਾਂ ਨੂੰ ਚਲਾਉਣ ਵਾਲਿਆਂ ਨੇ ਬਲਦਾਂ ਨੂੰ ਪ੍ਰੇਰਿਆ, ਘੋੜੇ ਚਲਾਉਣ ਵਾਲਿਆਂ ਨੇ ਘੋੜਿਆਂ ਨੂੰ ਪ੍ਰੇਰਿਆ ਅਤੇ ਛਾਲਾਂ ਮਾਰਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਵੱਲ ਨੂੰ ਚੱਲ ਪਏ ਹਨ।
ਬਾਜੇ ਘੰਟ ਬਾਜੇ ਸ਼ਬ ਛਾਜੇ ਸ਼ੁਭ ਬਾਹਕ।
ਅਤੇ ਜਿਸ ਵੇਲੇ ਇਹ ਬਲਦ ਦੌੜੇ, ਘੋੜੇ ਦੌੜੇ, ਇਹਨਾਂ ਦੇ ਗਲਾਂ ਵਿੱਚ ਪਾਈਆਂ ਹੋਈਆਂ ਟੱਲੀਆਂ ਖੜਕੀਆਂ, ਪੈਰਾਂ ਵਿੱਚ ਪਾਈਆਂ ਹੋਈਆਂ ਝਾਂਜਰਾਂ ਛਣਕੀਆਂ, ਉਸ ਵੇਲੇ ਬਹੁਤ ਜ਼ਿਆਦਾ ਭਾਰੀ ਆਵਾਜ਼ ਆਈ ਹੈ।
ਪਿੱਛੇ ਤੇ ਬਹਿਲ ਬ੍ਰਿੰਦ ਬਲਕੋ ਬਲਿੰਦ ਬੁਲੰਦ ਕਰੇ।
ਇਸ ਤਰੀਕੇ ਦੇ ਨਾਲ ਛਾਲਾਂ ਮਾਰਦੇ ਹੋਏ ਜਿਹੜੇ ਬਲਦ ਨੇ ਉਹਨਾਂ ਦੇ ਗਲਾਂ ਦੇ ਵਿੱਚ ਮੇਲਾਂ ਪਾਈਆਂ ਹੋਈਆਂ ਨੇ, ਟੱਲੀਆਂ ਪਾਈਆਂ ਹੋਈਆਂ, ਘੁੰਗਰੂ ਪਾਏ ਹੋਏ ਨੇ, ਉਹਨਾਂ ਦੀ ਬਹੁਤ ਜ਼ਿਆਦਾ ਭਾਰੀ ਆਵਾਜ਼ ਆ ਰਹੀ ਹੈ।
ਸਗਰੀ ਤਵਾਈ ਧੂੜ ਚੜੀ ਅਸਮਾਨ ਮੈਂ।
ਉਸ ਵੇਲੇ ਪੈਰਾਂ ਦੇ ਨਾਲ ਧੂੜ ਉੱਡ ਉੱਡ ਕਰਕੇ, ਰੱਥਾਂ ਦੇ ਨਾਲ ਧੂੜ ਉੱਡ ਉੱਡ ਕਰਕੇ ਅਸਮਾਨ ਦੇ ਵਿੱਚ ਆ ਗਈ ਹੈ।
ਘੁੰਗਰੂ ਘਮੱਕੇ ਘੋੜੇ ਪੈਰ ਕੋ ਬਜੰਤੇ।
ਉਸ ਵੇਲੇ ਬਹੁਤ ਜ਼ਿਆਦਾ ਘੁੰਗਰੂ ਛਣਕ ਰਹੇ ਨੇ, ਘੋੜਿਆਂ ਦੇ ਪੈਰਾਂ ਦੇ ਨਾਲ ਬੱਝੇ ਹੋਏ ਜਿਹੜੇ ਘੁੰਗਰੂ ਨੇ ਉਹਨਾਂ ਦੀ ਆਵਾਜ਼ ਆ ਰਹੀ ਹੈ।
ਨੇਮੀ ਸ਼ਬਦ ਉਠੰਤੇ ਜਾਨ ਦੌਰ ਤੋਂ ਪਿਆਨ ਮੈਂ।
ਤੇ ਬਹੁਤ ਜ਼ਿਆਦਾ ਜਿਹੜੇ ਰੱਥਾਂ ਦੇ ਪਿੰਜੇ ਨੇ ਘੋੜਿਆਂ ਦੇ ਨਾਲ ਚੱਲਦੇ ਹੋਏ ਉਹਨਾਂ ਦੀ ਆਵਾਜ਼ ਆ ਰਹੀ ਹੈ।
ਸ਼ੋਰ ਉੱਠੇ ਜੋਰ ਖੱਗ ਉੱਡੇ ਚੋਰ।
ਜਿਸ ਵੇਲੇ ਚਾਰ ਚੁਫੇਰੇ ਰੌਲਾ ਪੈ ਗਿਆ, ਬਲਦਾਂ ਦੇ ਪੈਰਾਂ ਦਾ ਆਵਾਜ਼, ਘੁੰਗਰੂਆਂ ਦੀ ਆਵਾਜ਼, ਉਹਨਾਂ ਦੇ ਪਿੰਜਿਆਂ ਦੀ ਆਵਾਜ਼, ਜਿਸ ਵੇਲੇ ਗੱਡਿਆਂ ਦੇ ਆਈ ਆਵਾਜ਼ ਆਈ, ਉਸ ਵੇਲੇ ਚਾਰ ਚੁਫੇਰੇ ਸ਼ੋਰ ਹੀ ਸ਼ੋਰ ਮੱਚ ਗਿਆ, ਰੌਲਾ ਪੈ ਗਿਆ ਹੈ।
ਪਲਾਏ ਬੰਨ ਤੇ ਪਲਾਏ ਮ੍ਰਿਗ ਤਾਸ ਤਿੰਨ ਸਥਾਨ।
ਉਸ ਵੇਲੇ ਚਾਰ ਚੁਫੇਰੇ ਪੰਛੀ ਉੱਡੇ ਨੇ, ਜਿਹੜੇ ਜੰਗਲੀ ਜਾਨਵਰ ਹਨ ਉਹ ਚਾਰ ਚੁਫੇਰੇ ਸੂਰ ਦੌੜੇ ਨੇ, ਇਸ ਤਰੀਕੇ ਨਾਲ ਮਿਰਗ ਜਿਹੜੇ ਨੇ ਉਹ ਡਰ ਕਰਕੇ ਪਾਸੇ ਨੂੰ ਦੌੜੇ ਹਨ।
ਬ੍ਰਿਧ ਪਾਸ ਤਾਂ ਸੋ ਪੁੱਛਿਓ ਇਹ ਕੌਣ ਆ।
ਜਿਸ ਵੇਲੇ ਪੰਛੀਆਂ ਦੀਆਂ ਡਾਰਾਂ ਉੱਡੀਆਂ, ਡਰ ਕਰਕੇ ਜੰਗਲੀ ਜਾਨਵਰ ਇੱਧਰ ਉੱਧਰ ਹੋਏ ਹਨ, ਉਸ ਵੇਲੇ ਭਾਜੜ ਜੀ ਇੱਕ ਤਰ੍ਹਾਂ ਦੀ ਪੈ ਗਈ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਲਾਗੇ ਇੱਕ ਸੇਵਕ ਬੈਠਾ ਹੋਇਆ ਸੀ, ਉਹਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਣਾ ਕੀਤਾ
ਹੈ।
ਕਹਿ ਲੱਗੇ ਸਿੱਖਾ ਦੱਸਣਾ ਕਰ ਵੀ ਆ ਚਾਰ ਚੁਫੇਰੇ ਜਿਹੜੇ ਜੰਗਲ ਦੇ ਜੀਵ ਨੇ ਇਹ ਬੜੇ ਵਿਆਕਲ ਜੀ ਹੋ ਗਏ ਨੇ, ਬੜਾ ਇਹਨਾਂ ਨੂੰ ਇਉਂ ਲੱਗ ਰਿਹਾ, ਦੁੱਖ ਪ੍ਰਤੀਤ ਹੋ ਰਿਹਾ ਹੈ, ਡਰੇ ਡਰੇ ਜੇ ਲੱਗ ਰਹੇ ਨੇ, ਕੀ ਕਾਰਨ ਹੈ।
ਤਾਨੇ ਪਹਿਚਾਨ ਕਰ ਬੁੱਢੇ ਸੋ ਬਖਾਨ ਕਰ।
ਉਸ ਵੇਲੇ ਸੇਵਕ ਨੇ ਪਛਾਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਕੇ ਦੱਸਣਾ ਕੀਤਾ ਹੈ।
ਗੁਰੂ ਕੋ ਬਿਆਨ ਕਰ ਆਵੇ ਤੇ ਔਰ ਕੋ।
ਕਹਿ ਲੱਗਾ ਬਾਬਾ ਬੁੱਢਾ ਸਾਹਿਬ ਜੀ, ਗੁਰੂ ਕੇ ਆ ਰਹੇ ਨੇ, ਗੁਰੂ ਕੇ ਗੁਰੂ ਕਿਆਂ ਦੇ ਰੱਥ ਆ ਰਹੇ ਨੇ, ਗੁਰੂ ਕਿਆਂ ਦੇ ਇਹ ਗੱਡੇ ਆ ਰਹੇ ਨੇ, ਸਿੱਖ ਸੇਵਕ ਨਾਲ ਆ ਰਹੇ ਹਨ।
ਨਰਨ ਕੀ ਭੀਰ ਸੰਗ ਸਿਅੰਦਨ ਡੁਰੰਗ ਲੱਗੇ।
ਬਾਬਾ ਬੁੱਢਾ ਸਾਹਿਬ ਜੀ, ਬਹੁਤ ਜ਼ਿਆਦਾ ਰੱਥਾਂ ਦੀ ਭੀੜ ਹੈ, ਬਹੁਤ ਜ਼ਿਆਦਾ ਸਿੱਖ ਸੇਵਕ ਜਿਹੜੇ ਨੇ ਆ ਰਹੇ ਨੇ, ਅਤੇ ਘੋੜੇ ਅਤੇ ਬਲਦਾਂ ਦੀ ਆਵਾਜ਼ ਆ ਰਹੀ ਹੈ।
ਭੱਜੇ ਤੇ ਸ਼ਬਦ ਹੋਤ ਸੰਕਟ ਸਜੋਰ ਕੋ।
ਇਹ ਤਰੀਕੇ ਨਾਲ ਉਹਨਾਂ ਦੇ ਭੱਜਣ ਕਰਕੇ ਆਵਾਜ਼ ਆ ਰਹੀ ਹੈ ਜੀ।
ਬੈਨ ਸ਼ਰੋਣ ਤਾਰੇ ਤੇ ਵਿਚਾਰੇ ਬ੍ਰਿਧ ਤਾਂ ਸੋ।
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਕੰਨਾਂ ਦੇ ਵਿੱਚ ਸਰਵਣ ਕਰਕੇ ਸਿੱਖ ਦੀ ਆਵਾਜ਼ ਨੂੰ ਤੇ ਆਪਣੀ ਰਸਨਾ ਦੇ ਨਾਲ ਇਉਂ ਬਚਨ ਕਰਨਾ ਕੀਤਾ ਹੈ।
ਰਾਮਦਾਸ ਪੂਰੇ ਕਿਨ ਕਿਨੋ ਅਸ਼ਸ਼ੋਰ ਕੋ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕਹਿਣ ਲੱਗੇ ਨੇ, ਰਾਮਦਾਸ ਪੂਰੇ ਕਿਨ ਕਿਨੋ ਅਸ਼ਸ਼ੋਰ ਕੋ। ਗੁਰੂ ਘਰ ਦੇ ਵਿੱਚ ਕਿੰਨੇ ਇਹੋ ਜਿਹਾ ਰੌਲਾ ਪਾ ਦੇਣਾ ਕੀਤਾ ਹੈ। ਗੁਰੂ ਘਰ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਹੈ, ਗੁਰੂ ਘਰ ਸ਼ਾਂਤੀ ਦਾ ਸੁਮ ਹੈ, ਇੰਨਾ ਸ਼ੋਰ ਕਿਉਂ ਮੱਚਿਆ ਹੋਇਆ ਹੈ।
ਬਜਰ ਕੋ ਪਾਏ ਸੁਮਦਾਏ ਨਰ ਲਿਆਏ।
ਕਹਿਣ ਲੱਗੇ ਨਰ ਲਿਆਏ ਚੱਲੇ, ਬਹੁਤ ਜ਼ਿਆਦਾ ਭਾਜੜ ਜੀ ਕਿਉਂ ਪਈ ਹੋਈ ਹੈ ਗੁਰੂ ਕਿਆਂ ਨੂੰ, ਇੰਨੇ ਜ਼ਿਆਦਾ ਮਨੁੱਖ ਨਾਲ ਲੈ ਕਰਕੇ, ਇੰਨੀ ਭੀੜ ਲੈ ਕਰਕੇ ਕਿੱਧਰ ਭਾਜੜ ਪਈ ਹੋਈ, ਭੱਜ ਕੇ ਕਿੱਧਰ ਚੱਲੇ ਹੋਏ ਹਨ।
ਕਿਸ ਥਾਨ ਕੋ ਉਠਾਏ ਧੁਨ ਕੋਰ ਕੋ।
ਕਿੱਧਰ ਨੂੰ ਚੱਲੇ ਨੇ ਇਹ, ਬਹੁਤ ਜ਼ਿਆਦਾ ਆਵਾਜ਼ ਕਰਕੇ, ਬਹੁਤ ਜ਼ਿਆਦਾ ਧੁਨੀ ਕਰਕੇ ਇਹ ਗੁਰੂ ਕੇ ਕਿੱਧਰ ਨੂੰ ਜਾ ਰਹੇ ਹਨ।
ਐਸੇ ਕਹੇ ਦੇਖਣ ਲੱਗੇ ਹੈ ਪੁੰਨ ਤਾਹੀ ਔਰ।
ਉਸ ਵੇਲੇ ਇੰਨੀਆਂ ਗੱਲਾਂ ਬਾਤਾਂ ਅਜੇ ਬਾਬਾ ਬੁੱਢਾ ਸਾਹਿਬ ਜੀ ਸੇਵਕ ਦੇ ਨਾਲ ਕਰ ਹੀ ਰਹੇ ਨੇ, ਉਹਨੇ ਚਿਰ ਨੂੰ ਮਾਤਾ ਗੰਗਾ ਜੀ ਦਾ ਰੱਥ, ਬਾਕੀ ਸੇਵਕਾਂ ਦੇ ਜਿਹੜੇ ਨਾਲ ਗੱਡੇ ਆਦਿਕ ਨੇ ਉਹ ਆ ਕੇ ਰੁਕ ਗਏ ਹਨ।
ਇਤਨੇ ਮਨੇਰੇ ਆਏ ਤਿਆਗ ਸਭ ਜਨ ਕੋ।
ਤੇ ਲਾਗੇ ਆਣ ਕਰਕੇ ਸਾਰਿਆਂ ਨੇ ਆਪੋ ਆਪਣੀਆਂ ਸਵਾਰੀਆਂ ਤਿਆਗ ਦਿੱਤੀਆਂ। ਮਾਤਾ ਗੰਗਾ ਜੀ ਰੱਥ ਵਿੱਚੋਂ ਉਤਰੇ, ਬਾਕੀ ਸਿੱਖ ਸੇਵਕ ਜਿਹੜੀਆਂ ਆਪਣੀਆਂ ਬਹਿਲਾਂ ਗੱਡੀਆਂ ਦੇ ਵਿੱਚੋਂ ਉਤਰ ਆਏ ਹਨ।
ਗੰਗਾ ਸੰਗ ਦਾਸੀ ਲੀਨ ਦਾਸਨ ਕੋ ਅੱਗੇ ਕੀਨ।
ਉਸ ਵੇਲੇ ਮਾਤਾ ਗੰਗਾ ਜੀ ਨੇ ਆਪਣੀਆਂ ਦਾਸੀਆਂ ਨੂੰ ਨਾਲ ਲੈਣਾ ਕੀਤਾ, ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਪ੍ਰਸ਼ਾਦਿਆਂ ਵਾਲੇ ਟੋਕਰੇ, ਹੋਰ ਜਿਹੜਾ ਸਾਜੋ ਸਮਾਨ ਸੀ ਉਹ ਫੜਾ ਦੇਣਾ ਕੀਤਾ ਹੈ।
ਨਮੋ ਪਾਏ ਠਾਣੇ ਅੱਗੇ ਤਰਿਓ ਭਗਵਾਨ ਕੋ।
ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਭੋਜਨ ਅੱਗੇ ਰੱਖਣਾ ਕੀਤਾ ਹੈ।
ਸਹਿਜ ਸੁਭਾਏ ਬ੍ਰਿਧ ਥਾ ਬਾਕ ਕੋ ਸੁਣਾਏ ਕਿਉਂ।
ਉਸ ਵੇਲੇ ਸਹਿਜ ਸੁਭਾਏ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਬਚਨ ਹੈ ਉਹ ਸੁਣਾ ਕਰਕੇ ਕਰਨਾ ਕੀਤਾ ਹੈ।
ਕੈਸੇ ਆਏ ਮਾਤ ਕਰ ਭਾਜਰ ਮਹਾਨ।
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਅੱਜ ਬੜੀ ਭਾਜੜ ਪਾ ਕਰਕੇ ਆਏ ਹੋ, ਕਿਸ ਤਰੀਕੇ ਦੇ ਨਾਲ ਅੱਜ ਆਉਣਾ ਕੀਤਾ ਹੈ।
ਕੰਮਾਨ ਭਈ ਪਾਉਣ ਲੱਗੇ ਕੇਲਾ ਜਿਮ।
ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਆ ਭਾਜੜ ਵਾਲਾ ਸ਼ਬਦ ਵਰਤਿਆ ਨਾ, ਉਸ ਵੇਲੇ ਮਾਤਾ ਗੰਗਾ ਜੀ ਆਪਣੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਕੰਬ ਗਏ ਨੇ, ਬਹੁਤ ਜ਼ਿਆਦਾ ਡਰ ਗਏ ਨੇ, ਇਸ ਤਰੀਕੇ ਦੇ ਨਾਲ ਕੰਬ ਗਏ ਨੇ। ਕਵੀ ਜੀ ਕਹਿੰਦੇ ਜਿਵੇਂ ਬੜੀ ਹਨੇਰੀ ਆ ਜਾਵੇ ਅਤੇ ਕੇਲੇ ਦਾ ਦਰਖਤ ਡਾਵਾਂ ਡੋਲ ਹੋ ਜਾਂਦਾ ਹੈ ਨਾ, ਇਹ ਤਰੀਕੇ ਨਾਲ ਮਾਤਾ ਗੰਗਾ ਜੀ ਦਾ ਦਿਲ ਕਰਨ ਲੱਗ ਪਿਆ ਹੈ।
ਮੁਖ ਬੋਲੀ ਨਹੀਂ ਮਹਾ ਤ੍ਰਾਸਮਾਨ ਕੋ।
ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕਰਕੇ ਮਾਤਾ ਗੰਗਾ ਜੀ ਬੋਲੇ ਨਹੀਂ, ਚੁੱਪ ਰਹੇ ਨੇ, ਵੀ ਬ੍ਰਹਮ ਗਿਆਨੀ ਦੇ ਬਚਨ ਨੇ ਜੇ ਅੱਗੋਂ ਕੋਈ ਜਵਾਬ ਦੇ ਦਿੱਤਾ ਤਾਂ ਪਤਾ ਨਹੀਂ ਹੋਰ ਕੋਈ ਬਚਨ ਨਾ ਕਰ ਦੇਣ, ਹੋਰ ਕੋਈ ਬਚਨ ਨਾ ਨਿਕਲ ਜਾਵੇ। ਮਾਤਾ ਗੰਗਾ ਜੀ ਹੱਥ ਜੋੜ ਕਰਕੇ ਚੁੱਪ ਹੀ ਕੀਤੇ ਰਹੇ ਹਨ।
ਦਾਸੀ ਬੋਲੀ ਹੱਥ ਜੋੜ ਸਤਿਗੁਰੂ ਏਤੇ ਔਰ।
ਉਸ ਵੇਲੇ ਲਾਗਿਓ ਦਾਸੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਕਹਿਣ ਲੱਗੀ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਪ੍ਰੇਰ ਕਰਕੇ, ਆਪ ਕਹਿ ਕਰਕੇ ਤੁਹਾਡੇ ਵੱਲ ਭੇਜਣਾ ਕੀਤਾ ਹੈ।
ਆਗਿਆ ਦੇ ਕੇ ਪਠੀ ਸੁਤ ਲੋਰੇ ਤੁਮ ਮੈਨ।
ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਆਪ ਆਗਿਆ ਦੇ ਕਰਕੇ ਤੁਹਾਡੇ ਕੋਲੇ ਭੇਜਣਾ ਕੀਤਾ ਹੈ, ਅਤੇ ਭੇਜਿਆ ਇਸ ਮਕਸਦ ਵਾਸਤੇ ਵੀ ਆਪ ਜੀ ਪ੍ਰਸ਼ਾਦਾ ਛਕੋ, ਮਾਤਾ ਜੀ ਤੁਹਾਨੂੰ ਪ੍ਰਸ਼ਾਦਾ ਛਕਾਉਣ, ਅਤੇ ਤੁਸੀਂ ਪ੍ਰਸ਼ਾਦਾ ਛਕ ਕੇ ਆਨੰਦ ਵਿੱਚ ਆ ਕਰਕੇ ਖੁਸ਼ੀ ਵਿੱਚ ਆੜ ਕਰਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਵੀ ਮਾਤਾ ਜੀ ਦੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਵੇ। ਬ੍ਰਹਮ ਗਿਆਨੀ ਮਹਾਂਪੁਰਖੋ, ਤੁਹਾਡੇ ਕੋਲੋਂ ਅਰਦਾਸ ਕਰਾਉਣ ਵਾਸਤੇ ਤਾਂ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਭੇਜਣਾ ਕੀਤਾ ਹੈ।
ਮੈਂ ਮੁੱਖ ਗੁਰੂ ਨਾਨਕ ਕੋ ਦੇਖਿਓ ਆਪ।
ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲੈ ਕਰਕੇ ਹੁਣ ਤੱਕ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰਨਾ ਕੀਤੇ ਨੇ, ਕੋਈ ਇਹੋ ਜਿਹਾ ਸਿੱਖ ਸੇਵਕ ਇਸ ਵੇਲੇ ਮੌਜੂਦ ਨਹੀਂ ਜਿੰਨੇ ਇੰਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਣ, ਇੰਨੇ ਸਤਿਗੁਰਾਂ ਦੇ ਨਾਲ ਰਹਿ ਕਰਕੇ ਸੇਵਾ ਕਮਾਈ ਹੋਵੇ। ਬਾਬਾ ਬੁੱਢਾ ਜੀ ਤੁਹਾਡੀ ਵੱਡੀ ਕਮਾਈ ਹੈ, ਤੁਹਾਡੀ ਵੱਡੀ ਕਰਨਾ ਹੈ। ਤੁਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਹੁਣ ਤੱਕ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ।
ਗੁਣ ਮੈਂ ਮਹਾਨ ਹੋ ਸਮਾਨ ਆਨ ਹੈ ਨਾ ਤੇ।
ਬਾਬਾ ਬੁੱਢਾ ਸਾਹਿਬ ਜੀ ਆਪ ਜੀ ਗੁਣਾ ਕਰਕੇ ਮਹਾਨ ਹੋ, ਗੁਣਾ ਕਰਕੇ ਤੁਹਾਡੇ ਬਰਾਬਰ ਸੰਸਾਰ ਦੇ ਵਿੱਚ ਕੋਈ ਮਨੁੱਖ ਨਹੀਂ ਦਿਸਦਾ ਹੈ।
ਤੁਹਾਡੀ ਵੱਡੀ ਘਾਲ ਪਏ ਬੈਸ ਮੈਂ ਬਸਾਲ।
ਬਾਬਾ ਬੁੱਢਾ ਸਾਹਿਬ ਜੀ ਉਮਰ ਕਰਕੇ ਤੁਸੀਂ ਬੜੇ ਵੱਡੇ ਹੋ, ਘਾਲ ਕਮਾਈ ਕਰਕੇ ਤੁਸੀਂ ਬੜੇ ਵੱਡੇ ਹੋ। ਜਿੰਨੀ ਘਾਲ ਕਮਾਈ ਤੁਸੀਂ ਘਾਲੀ, ਇੰਨੀ ਕਿਸੇ ਨੇ ਗੁਰਸਿੱਖ ਹੋਣ ਦੇ ਬਾਵਜੂਦ ਘਾਲ ਕਮਾਈ ਨਹੀਂ ਘਾਲੀ ਹੈ।
ਸੰਕਟ ਕਰਾਲ ਕੇ ਕਟੇ ਦੇਖ ਨੈਣ ਤੇ।
ਬਾਬਾ ਬੁੱਢਾ ਸਾਹਿਬ ਜੀ ਜਿਹਦੇ ਤੇ ਤੁਸੀਂ ਨੇਤਰ ਭਰ ਕੇ ਵੇਖ ਲਓ, ਜਿਹਦੇ ਤੇ ਤੁਸੀਂ ਮਿਹਰ ਦੀ ਨਜ਼ਰ ਕਰਦੇ ਹੋ, ਉਹਦੇ ਵੱਡੇ ਵੱਡੇ ਤੁਸੀਂ ਸੰਕਟ ਕੱਟ ਦਿੰਦੇ ਹੋ, ਉਹਦੀਆਂ ਵੱਡੀਆਂ ਵੱਡੀਆਂ ਬਿਪਤਾ ਦੂਰ ਹੋ ਜਾਂਦੀਆਂ ਨੇ, ਉਹਦੇ ਪਾਪ ਬਖਸ਼ੇ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਜਿਹਦੇ ਤੇ ਤੁਸੀਂ ਆਪਣੀ ਮਿਹਰ ਦੀ ਨਜ਼ਰ ਕਰ ਦੇਣਾ ਕਰੋ
ਜੀ, ਇਹ ਕਿਰਪਾਲੋ ਬਰ ਦੀਜੀਏ ਨਿਹਾਲ ਕਰ।
ਉਸ ਵੇਲੇ ਦਾਸੀ ਬੇਨਤੀਆਂ ਕਰ ਰਹੀ, ਕਹਿਣ ਲੱਗੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਕਿਰਪਾ ਦੇ ਘਰ ਦੇ ਵਿੱਚ ਆਓ, ਤੇ ਮਾਤਾ ਜੀ ਤੁਹਾਡੇ ਕੋਲੋਂ ਬਚਨ ਲੈਣ ਵਾਸਤੇ ਆਏ ਨੇ, ਤੇ ਪੁੱਤਰ ਪ੍ਰਾਪਤੀ ਦਾ ਬਚਨ ਕਰ ਦੇਣਾ ਕਰੋ।
ਚਾਚੇ ਮਾਤ ਬੈਠੀ ਪਾਦ ਬੰਦੇ ਮਨ ਦੇਣ ਤੇ।
ਇਸ ਵਾਸਤੇ ਮਾਤਾ ਜੀ ਤੁਹਾਡੇ ਚਰਨਾਂ ਕਮਲਾਂ ਦੇ ਵਿੱਚ ਆਣ ਕਰਕੇ ਬੈਠੇ ਹੋਏ ਹਨ। ਇਹ ਦਾਸੀ ਨੇ ਲਾਗਿਓਂ ਬੇਨਤੀਆਂ ਕੀਤੀਆਂ ਹਨ।
ਬੁੱਢੇ ਸ਼ਰੋਨ ਸੁਣ ਕੇ ਜਵਾਬ ਦੀਨ ਪਨ ਕੇ।
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਕੰਨਾਂ ਦੇ ਵਿੱਚ ਬਚਨ ਸੁਣ ਕੇ ਤੇ ਇਉਂ ਜਵਾਬ ਦੇਣਾ ਕੀਤਾ ਹੈ।
ਤਨੂਜ ਕਹਾ ਮੋਏ ਟਿੱਗ ਕਾਹੀ ਗੁਰ ਤਾਮ ਕੋ।
ਕਹਿ ਲੱਗਾ ਮੇਰੇ ਕੋਲੇ ਕਿੱਥੇ ਪੁੱਤਰ ਨੇ, ਮੈਂ ਤਾਂ ਗੁਰੂ ਘਰ ਦਾ ਘਾਈ ਆ, ਘਾਹ ਵੱਢ ਕੇ ਤੇ ਗੁਰੂ ਕੀ ਮੱਝਾਂ ਡੰਗਰਾਂ ਨੂੰ ਪਾਉਣਾ, ਮੈਂ ਤਾਂ ਗੁਰੂ ਕੀ ਖੇਤੀ ਦੀ ਰਾਖੀ ਰੱਖਣ ਵਾਲਾ ਹਾਂ, ਮੇਰੇ ਕੋਲੇ ਕਿੱਥੇ ਪੁੱਤਰ ਧਰੇ ਪਏ ਨੇ। ਇਉਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਹਨ।
ਰੱਖ ਹੋ ਬੀੜ ਕੋ ਸਖਤ ਮੈਂ ਕਹਾਂ ਅਸ।
ਕਹਿ ਲੱਗੇ ਮੈਂ ਤਾਂ ਗੁਰੂ ਕੀ ਬੀੜ ਦਾ ਰਾਖਾ ਹਾਂ। ਬੀੜ ਦਾ ਅੱਖਰੀ ਅਰਥ ਵੈਸੇ ਜੰਗਲ ਹੁੰਦਾ ਹੈ। ਕਹਿ ਲੱਗਿਆ ਜਿਹੜਾ ਗੁਰੂ ਕਾ ਖੇਤੀ ਹੈ ਨਾ, ਇਹ ਗੁਰੂ ਕੀ ਖੇਤੀ ਦਾ ਮੈਂ ਰਾਖਾ ਹਾਂ।
ਸੇਵਕ ਸਦਾ ਕੇ ਕਰੇ ਕਾਮਯਾਬ ਰਾਮ ਕੋ।
ਕਹਿ ਲੱਗਾ ਮੇਰੇ ਵਿੱਚ ਸ਼ਕਤੀਆਂ ਕਿੱਥੋਂ ਹੈ, ਮੈਂ ਤਾਂ ਗੁਰਸਿੱਖਾਂ ਸੇਵਕਾਂ ਨੂੰ ਪਿੰਡਾਂ ਦੇ ਵਿੱਚੋਂ ਸੱਦ ਕਰਕੇ ਉਹਨਾਂ ਦੇ ਕੋਲੋਂ ਸੇਵਾ ਕਰਵਾਉਣਾ ਹਾਂ ਗੁਰੂ ਘਰ ਦੀ।
ਆਪ ਗੁਰੂ ਪੂਰਨ ਹੈ ਪੂਰਤ ਮਨੋਰਥ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਪੂਰੇ ਗੁਰੂ ਨੇ, ਤੇ ਸਮੂਹ ਸਿੱਖਾਂ ਸੇਵਕਾਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਆਪ ਹਨ।
ਜਤ ਹਜ਼ਾਰੋਂ ਦਾਸ ਲਏ ਤਿੰਨ ਨਾਮ ਕੋ।
ਇਸ ਤਰੀਕੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਾਸ ਸਿੱਖ ਸੇਵਕ ਸਤਿਗੁਰਾਂ ਦੇ ਕੋਲੋਂ ਵਰ ਪ੍ਰਾਪਤ ਕਰਦੇ ਹਨ।
ਉਸ ਹੋਏ ਸੈਂਕੜੇ ਰਾਧੇ ਜਨ ਪੈ ਤਰੇ।
ਤੇ ਜੇ ਕੋਈ ਸਿੱਖ ਸੇਵਕ ਹਜ਼ਾਰਾਂ ਕੋ ਸੈਂਕੜੇ ਕੋ ਦੂਰ ਬੈਠਾ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇ,
ਸਹਾਏ ਜਾ ਕੇ ਕਰੇ ਵਿਧਾਰੇ ਰੇ
ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜਾ ਕਰਕੇ ਸਿੱਖ ਦੀ ਸੇਵਕ ਦੀ ਜਾ ਕਰਕੇ ਉੱਥੇ ਸਹਾਇਤਾ ਕਰਦੇ ਨੇ। ਜਿੱਥੇ ਕੋਈ ਸੇਵਕ ਬੈਠਾ ਹੋਇਆ ਭਾਵੇਂ ਹਜ਼ਾਰਾਂ ਕੋਹ ਦੂਰ ਬੈਠਾ ਹੋਵੇ, ਤੇ ਜੇ ਕੋਈ ਸਿੱਖ ਤੇ ਆਣ ਕਰਕੇ ਵਿਪਤਾ ਪੈ ਜਾਵੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇ ਤੇ ਸਤਿਗੁਰੂ ਉੱਥੇ ਹੀ ਹਾਜ਼ਰ ਨਾਜ਼ਰ ਹੋ ਜਾਂਦੇ ਨੇ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਦੇ ਹਰ ਵੇਲੇ ਅੰਗ ਸੰਗ ਰਹਿੰਦੇ ਨੇ, ਹਰ ਵੇਲੇ ਸਿੱਖ ਦੀਆਂ ਮਨੋਕਾਮਨਾ ਨੂੰ ਪੂਰੀਆਂ ਕਰਦੇ ਨੇ। ਜੇ ਸਿੱਖ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰਾਂ ਦੇ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਇਹ ਗੁਰੂ ਕਾ ਲੰਗਰ ਤਿਆਰ ਕੀਤਾ ਹੈ, ਆਪ ਜੀ ਵਾਸਤੇ ਤਿਆਰ ਕੀਤਾ, ਤੇ ਆਪ ਜੀ ਭੋਗ ਲਾਓ, ਆਪ ਜੀ ਛਕੋ, ਤੇ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਦਾ ਪ੍ਰਸ਼ਾਦਾ ਛਕਦੇ ਨੇ। ਜੇ ਸਿੱਖ ਦੀ ਮਨ ਦੀ ਭਾਵਨਾ ਹੋਵੇ, ਗਰੀਬ ਨਿਵਾਜ ਪਾਤਸ਼ਾਹ ਮੇਰਾ ਮਨ ਚਾਹੁੰਦਾ ਹੈ ਮੈਂ ਤੁਹਾਨੂੰ ਇਹੋ ਜਿਹੇ ਵਸਤਰ ਭੇਟਾ ਕਰਾਂ, ਤੇ ਤੁਸੀਂ ਉਸ ਵਸਤਰਾਂ ਨੂੰ ਪਹਿਨੋ, ਤੇ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਦੀ ਮਨੋਕਾਮਨਾ ਪੂਰੀ ਕਰਦੇ ਨੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਸਿੱਖਾਂ ਦੇ ਹਿਰਦਿਆਂ ਵਿੱਚ ਵੱਸਦੇ ਨੇ, ਸਿੱਖਾਂ ਦੇ ਦਿਲਾਂ ਵਿੱਚ ਵੱਸਦੇ ਨੇ। ਸਿੱਖ ਜਾਤਾ ਕਰੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਹਰ ਵੇਲੇ ਉੱਥੇ ਉੱਥੇ ਹਾਜ਼ਰ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਜਹਿ ਜਹਿ ਪੇਖੋ ਤੈ ਹਜ਼ੂਰ ਦੂਰ ਕਤਹੂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਮਨਾ ਐਸੇ ਸਤਿਗੁਰਾਂ ਨੂੰ ਯਾਦ ਕਰ, ਐਸੇ ਸਤਿਗੁਰਾਂ ਨੂੰ ਧਿਆ ਜਿਹੜੇ ਹਰ ਵੇਲੇ ਹਾਜ਼ਰ ਨਾਜ਼ਰ ਰਹਿੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਭਾਵੇਂ ਆਪਣੀ ਹੈ, ਆਪ ਸਾਰਾ ਕਰਨ ਕਾਰਨ ਸਮਰੱਥ ਨੇ, ਕੁਛ ਵੀ ਕਰ ਸਕਦੇ ਨੇ, ਸਿਰਫ ਇੱਕ ਸਿੱਖ ਨੂੰ ਵਡਿਆਈ ਦਿੰਦੇ ਨੇ, ਇੱਕ ਬ੍ਰਹਮ ਗਿਆਨੀ ਦੀ ਮਹਿਮਾ ਕਰਾਉਂਦੇ ਨੇ, ਅਤੇ ਮਹਿਮਾ ਕਰਾਉਣ ਵਾਸਤੇ ਇਹ ਸਾਰਾ ਕੌਤਕ ਕਰ ਰਹੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਆਪ ਸ਼ਕਤੀਆਂ ਦੇ ਸੋਮੇ ਨੇ, ਆਪ ਸਰਬ ਕਲਾ ਸਮਰੱਥ ਨੇ, ਸੋ ਸਮੇਂ ਦੀ ਸਮਾਪਤੀ ਹੈ। ਇਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਕਥਾ ਵਿਚਾਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪਾਂ ਸਰਵਣ ਕਰ ਰਹੇ ਸੀ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਕਿਰਪਾ ਕਰੋ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ, ਲਿਖੇ ਕਤੇ ਨਾ ਛੁੱਟੀਏ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।